सकत कर सिफत तुम्हारी आप ले हो तुम कथा सुधारी। हम न सकत कर सिफत तुम्हारी आप ले हो तुम कथा सुधारी। तार जियरे एक टेक तू लाहे बडानी आस नानक नाम ते आईए कारज आवे रास। गुरु नानक निकट बसै बनवारी तिन लैणा थाप जोत जगतारी। लैणे पंथ धर्म का किया अमरदास भल्ले को दी। तिन श्री राम दास सोडी स्थिर थपयो। गुरु नानक निकट बसै बनवारी जोत रूप हर आप गुरु नानक कहायो। ताते अंगद भयो तत स्यों तत मिलायो। अंगद कृपा तार अमर सत गुर थिर कियो। गुरु अमरदास अमरत छतर गुर राम दी। तरण गगन नव खंड में जोत स्वरूपी रहो पर पण मथुरा किछ भेद नहीं। गुरु अर्जुन पर तख हर तू दया गए अरदास हमारी। जियो पिंड सब तेरा को नानक सब तेरी वडियाई। कोई न जाने मेरा को नानक सब तेरी वडियाई। कोई न जाने मेरा। परम सत्कार योग गुरु रूप साध संग जी। वाहिगुरु जी का खालसा वाहिगुरु जी की फतेह। सतगुरां दी अपार कृपा दा सदका सत संगत दा सुभागा समा प्राप्त होया है। आप सर्वत माई पाई धनता दे योग हो, जो संसारी विहारा नू संकोच के शरीर दे आलस आराम नू छड़ के नित नेम अनुसार सतगुरां दे चरणां विच पुजे हो। रह राज साहब जी के नित नेम उपरंत गुरु सवारे गुरमुख प्यारियां तो गुरबाणी दा जस कीर्तन सरवण करके आप जी ने आनंद माणिया है। जिन्ना समा होर सतगुरु बख्शदे ने श्री गुरु ग्रंथ साहब महाराज जी का अदब सत्कार शरदा भावना मन विच लैके बैठीए। सतगुर कृपा करन जिथे सानू सुनन दा बल बख्शिया है, सतगुर कृपा करके गुरु के बचन मनन दा भी सानू बल बख्शन। श्री गुरु अर्जन देव महाराज शहीदां दे सरताज जिन्हां दा शहीदी गुरपुरब 5 जून नूं सिख जगत संसार पद्धर ते मना रहा है। श्री गुरु नानक देव महाराज जी दे पंजवें सरूप भाई साहब भाई संतोख सिंह जी सूरज प्रकाश विच बचन करदे ने कि ऐ संसार दे लोको श्री गुरु नानक देव महाराज तो लैके गुरु गोबिंद सिंह जी पातशाह तक दसो पातशाहियां इको रूप हन, गुरु नानक दा ही स्वरूप हन। भरम कढ़न वास्ते स्पष्टीकरण करन वास्ते कैसा सुंदर प्रमाण दे रहे ने भाई साहब। ज्यों एक अद्भुत पोशिश तजके बैठत दुती सभा में सजके। भाई साहब कहिंदे जिवें एक राजा एक दिन विच किन्नियां पोशाकां पहनदा है। जदों मेहमान खाने विच जावेगा कपड़े होर पावेगा, जद मिलिट्री फौजियां विच जावेगा वर्दी होर पावेगा, शिकार ते चढ़ेगा उही बादशाह होर कपड़े पावेगा, मेहमान खाने विच जावेगा बस्तर होर होणगे। एक राजा दिन विच 10 कपड़े 10 पोशाकां बदल लवे, भाई साहब कहिंदे कपड़े ही बदले ने, राजा तो नहीं बदलदा, राजा तो उही रहिंदा ना। जिवें एक राजा किन्नियां पोशाकां दिन विच पहन लवे ते राजा नहीं बदलदा, इसे तरह गुरु नानक देव जी ने शरीर रूपी 10 कपड़े बदले, क्योंकि शरीर कपड़ा है कर्मी आवे कपड़ा। गुरु नानक देव जी ने शरीर रूपी कपड़े बदले पर गुरु नानक नहीं बदलिया। जिवें कपड़े बदलन तो पोशाक बदलन तो तुसी भी दिन विच 10 पोशाकां बदल लो, पर जो तुसी हो तो तुसी हो रहोगे ना। इस तरह गुरु नानक देव जी ने शरीर रूपी 10 कपड़े धारण किए, पर गुरु नानक देव गोविंद रूप सतगुरु नानक दी जोत ओहा जुगत ओहा। सतगुरां दी बाणी ने भी बचन कर दिता, सिर्फ काया रूपी कपड़े दी तब्दीली सी। श्री गुरु नानक देव महाराज ते उन्हां तों बाद 9 स्वरूप सतगुरां दे कोई भरम नहीं करना के अलग सन, सिर्फ जामे दी तब्दीली कपड़े दी तब्दीली सी। गुर गोविंद गोविंद गुरु है नानक भेद ना पाई। श्री गुरु अर्जन देव महाराज ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬਾਣੀ ਵਿੱਚ ਪਦਵੀ ਮਿਲੀ, ਆਪ ਨਰਾਇਣ ਕਲਾ ਤਹਾਰ ਜਗ ਮੈਂ ਪਰਵਰਿਓ, ਉਹੀ ਪਦਵੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਅਰਜਨ ਪ੍ਰਤੱਖ ਹਰ। ਜੋ ਹਰੀ ਪਰਮਾਤਮਾ ਈਸ਼ਵਰ ਅਕਾਲ ਪੁਰਖ ਵਾਹਿਗੁਰੂ ਨਿਰਗੁਣ ਸਰੂਪ ਵਿੱਚ ਕਣ ਕਣ ਬਿਰਾਜਮਾਨ ਹੈ, ਉਹੀ ਨਿਰਗੁਣ ਸਰੂਪ ਅਕਾਲ ਪੁਰਖ ਦਾ ਗੁਰੂ ਅਰਜਨ ਦੇਵ ਜੀ ਸਰਗੁਣ ਸਰੂਪ ਵਿੱਚ ਸਾਡੇ ਸਾਹਮਣੇ ਆਏ। ਅਵਤਾਰ ਸਤਿਗੁਰਾਂ ਦੀ ਬਾਣੀ ਵਿੱਚ ਬਚਨ ਆਉਂਦਾ ਹੈ ਕਿ ਅਵਤਾਰ ਕਿਉਂ ਆਉਂਦੇ ਨੇ, ਜਗ ਤਾਰਨ ਕੋ ਅਵਤਾਰ ਬਣਾਇਓ। ਗੀਤਾ ਵਿੱਚ ਕ੍ਰਿਸ਼ਨ ਭਗਵਾਨ ਮਹਾਰਾਜ ਵੀ ਇਹੀ ਬਚਨ ਕਰਦੇ ਨੇ, ਯਧਾ ਯਧਾ ਧਰਮਸ਼ੈ ਗਲਾਨਿਨ ਭਵਤ ਭਾਰਤ, ਜਬ ਜਬ ਹੋਤ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਕਰਤਾਰਾ। ਜਦੋਂ ਜਦੋਂ ਸੰਸਾਰ ਵਿੱਚ ਅਧਰਮ ਪਾਪ ਜ਼ੁਲਮ ਵੱਧਦੇ ਨੇ, ਉਹਨਾਂ ਨੂੰ ਨਾਸ਼ ਕਰਨ ਵਾਸਤੇ ਪਰਮੇਸ਼ਰ ਵਾਹਿਗੁਰੂ ਨੂੰ ਸਰੀਰ ਧਾਰਨ ਕਰਕੇ ਸੰਸਾਰ ਵਿੱਚ ਆਉਣਾ ਪੈਂਦਾ। ਅਵਤਾਰ ਸ਼ਬਦ ਕੋਈ ਬਹੁਤਾ ਚੰਗਾ ਸ਼ਬਦ ਨਹੀਂ ਹੈ, ਵਡਿਆਈ ਯੋਗ ਸ਼ਬਦ ਨਹੀਂ ਹੈ। ਅਵਤਾਰ ਦਾ ਪੰਜਾਬੀ ਵਿੱਚ ਜੇ ਅਨੁਵਾਦ ਕਰਨਾ ਹੋਵੇ, ਟ੍ਰਾਂਸਲੇਸ਼ਨ ਕਰਨਾ ਹੋਵੇ, ਅਵਤਾਰ ਦੀ ਪੰਜਾਬੀ ਹੈ ਉੱਚੀ ਜਗ੍ਹਾ ਤੋਂ ਨੀਵੇਂ ਆਉਣਾ। ਅਵਤਾਰ ਨੂੰ ਜੇ ਪੰਜਾਬੀ ਵਿੱਚ ਲਿਖਣਾ ਹੋਵੇ ਨਾ, ਉੱਚੀ ਜਗ੍ਹਾ ਤੋਂ ਨੀਵੇਂ ਆਉਣਾ। ਸੁਖਮਨੀ ਸਾਹਿਬ ਪੜ੍ਹ ਲਓ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਤਾਂ ਫਿਰ ਅਵਤਾਰ ਕੋਈ ਚੰਗਾ ਸ਼ਬਦ ਤਾਂ ਨਾ ਹੋਇਆ ਨਾ, ਭਾਵ ਮਨੁੱਖ ਜਨਮ ਉੱਚਾ ਹੈ। ਜੇ ਇਸ ਜਨਮ ਵਿੱਚ ਅਸੀਂ ਨਿੰਦਾ ਕਰਾਂਗੇ ਤਾਂ ਛੋਟੀਆਂ ਤਿਰਗਦ ਮਾੜੀਆਂ ਜੂਨੀਆਂ ਵਿੱਚ ਮੁੜ ਮੁੜ ਕੇ ਜੰਮਣਾ ਪਵੇਗਾ। ਉੱਚੀ ਜਗ੍ਹਾ ਤੋਂ ਨੀਵੇਂ ਆਉਣਾ, ਅਕਾਲ ਪੁਰਖ ਵਾਹਿਗੁਰੂ ਵੱਡਾ ਸਾਹਿਬ ਉੱਚਾ ਥਾਂ ਹੈ, ਸਭ ਤੋਂ ਉੱਚਾ। ਪਰ ਉਹ ਸੰਸਾਰ ਨੂੰ ਤਾਰਨ ਵਾਸਤੇ ਜਦੋਂ ਉੱਚੀ ਜਗ੍ਹਾ ਤੋਂ ਇਸ ਮਾਤ ਲੋਕ ਵਿੱਚ ਨੀਵੀਂ ਜਗ੍ਹਾ ਉਤਰਦਾ, ਉਹਨੂੰ ਅਵਤਾਰ ਕਹਿੰਦੇ ਹੈ। ਅੱਜ ਕਹੇ ਆਖੋ ਸਾਧਨਾ, ਉਹ ਸਭ ਤੋਂ ਉੱਚੀ ਜਗ੍ਹਾ। ਇਹ ਮਾਤ ਲੋਕ ਨੀਵੀਂ ਜਗ੍ਹਾ ਜਦੋਂ ਇੱਥੇ ਆਉਂਦੇ ਨੇ ਉਦੋਂ ਕਹਿੰਦੇ ਨੇ ਉਹਨੂੰ ਅਵਤਾਰ। ਇਹਨੂੰ ਫਾਰਸੀ ਵਾਲੇ ਕਹਿੰਦੇ ਨੇ ਪੈਗੰਬਰ। ਅੰਬਰ ਨਾਮ ਹੈ ਆਕਾਸ਼ ਦਾ, ਪੈਗਾਮ ਨਾਮ ਹੈ ਸੁਨੇਹੇ ਦਾ। ਜੋ ਆਕਾਸ਼ੀ, ਕਿਉਂਕਿ ਮੁਸਲਮਾਨ ਵੀਰ ਖੁਦਾਬੰਦ ਕਰੀਮ ਨੂੰ ਸੱਤਵੇਂ ਆਕਾਸ਼ 'ਤੇ ਬੈਠਾ ਸਮਝਦੇ ਨੇ, ਉਹਨਾਂ ਦਾ ਵਿਚਾਰ ਹੈ ਕਿ ਉਹ ਸੱਤਵੇਂ ਆਕਾਸ਼ 'ਤੇ ਕੁਰਸੀ ਡਾਹੀ ਬੈਠਾ ਹੈ। ਜਿੱਥੇ ਉਹਦੀ ਕੋਈ ਸਿਫਤ ਕਰਦਾ ਹੈ ਉੱਥੇ ਆਪਣਾ ਨੂਰ ਪ੍ਰਕਾਸ਼ ਬਖਸ਼ਾਂ ਛਿੜਕਦਾ ਹੈ, ਭੇਜਦਾ। ਉਹ ਸੱਤਵੇਂ ਆਕਾਸ਼ ਤੋਂ ਜਦੋਂ ਅੱਲਾ ਕਿਸੇ ਆਪਣੇ ਪਿਆਰੇ ਨੂੰ ਆਪਣਾ ਸੰਦੇਸ਼ ਦੇ ਕੇ ਧਰਤੀ 'ਤੇ ਭੇਜਦਾ, ਅੰਬਰ ਕਹੀਏ ਆਕਾਸ਼, ਪੈਗਾਮ ਕਹੀਏ ਸੁਨੇਹਾ ਸਦਾ, ਉਹ ਆਕਾਸ਼ ਤੋਂ ਜਦੋਂ ਕੋਈ ਅੱਲਾ ਦਾ ਸੁਨੇਹਾ ਲੈ ਕੇ ਧਰਤੀ 'ਤੇ ਉਤਰਦਾ ਉਹਨੂੰ ਕਹਿੰਦੇ ਪੈਗੰਬਰ, ਆਕਾਸ਼ੀ ਸੁਨੇਹਾ ਦੇਣ ਵਾਲਾ। ਛੇ ਤਰ੍ਹਾਂ ਦੇ ਅਵਤਾਰ ਸ਼ਾਸਤਰ ਵਿੱਚ ਲਿਖੇ ਨੇ, ਦੁਨੀਆਂ ਵਿੱਚ ਆਉਂਦੇ ਨੇ। ਛੇ ਅਵਧੀਆਂ ਨੇ ਅਵਤਾਰਾਂ ਦੀਆਂ। ਸਭ ਤੋਂ ਪਹਿਲਾ ਅਵਤਾਰ ਹੈ ਨਿੱਤ ਅਵਤਾਰ, ਦੂਸਰਾ ਹੁੰਦਾ ਨਿਮਿੱਤ ਅਵਤਾਰ, ਤੀਸਰਾ ਹੁੰਦਾ ਅੰਸ਼ਾ, ਚੌਥਾ ਅਵਤਾਰ ਹੁੰਦਾ ਅਵੰਸ਼ਾ, ਪੰਜਵਾਂ ਅਵਤਾਰ ਹੁੰਦਾ ਪੂਰਨ, ਅਤੇ ਛੇਵਾਂ ਅਵਤਾਰ ਹੁੰਦਾ ਪੂਰਨਤਵ। ਇਹ ਛੇ ਤਰ੍ਹਾਂ ਦੇ ਅਵਤਾਰ ਆਉਂਦੇ ਨੇ। ਨਿੱਤ ਅਵਤਾਰ ਪਰਮੇਸ਼ਰ ਦੇ ਪਿਆਰੇ, ਗੁਰੂ ਦੇ ਪਿਆਰੇ, ਇਹ ਨਿੱਤ ਅਵਤਾਰ ਮੰਨੇ ਹੈ। ਪੂਰਨ ਗੁਰੂ ਕੇ ਖਾਲਸੇ ਪਰਉਪਕਾਰ ਕਰਨ ਵਾਲੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼, ਉਹਨਾਂ ਨੂੰ ਸ਼ਾਸਤਰ ਨੇ ਨਿੱਤ ਅਵਤਾਰ ਮੰਨੇ। ਇਹਨਾਂ ਦਾ ਕੋਈ ਸਮਾਂ ਨਹੀਂ ਹੁੰਦਾ, ਇਹ ਨਿਤ ਹੀ ਸੰਸਾਰ ਵਿੱਚ ਰਹਿੰਦੇ ਹਨ, ਨਮਿਤ ਕਿਸੇ ਖਾਸ ਕਾਰਨ ਕਰਕੇ ਅਵਤਾਰ ਆਉਣਾ। ਸਤਿਯੁਗ ਦੇ ਵਿੱਚ 6 ਅਵਤਾਰ ਆਏ, 6ਾਂ ਦਾ 9 ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਉਹ ਜਿਹੜੇ 6 ਅਵਤਾਰ ਭਗਵਾਨ ਵਿਸ਼ਨੂੰ ਨੇ ਸਤਿਯੁਗ ਵਿੱਚ ਲਏ, ਉਹ 6 ਦੇ 6 ਨਮਿਤ ਅਵਤਾਰ ਨੇ। ਨਮਿਤ ਦਾ ਭਾਵ ਹੁੰਦਾ ਹੈ ਕਿਸੇ ਇੱਕ ਕਾਰਨ ਨੂੰ ਮੁੱਖ ਰੱਖ ਕੇ ਕੋਈ ਕੰਮ ਕਰਨਾ। ਜਿਵੇਂ ਕੱਲ੍ਹ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਾ, ਉਹ ਨਮਿਤ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਨ। ਵੈਸੇ ਅਖੰਡ ਪਾਠ ਹਰ ਰੋਜ਼ ਹੀ ਹੁੰਦੇ ਰਹਿੰਦੇ ਨੇ, ਨਮਿਤ ਕਰਾਉਣਾ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਅਖੰਡ ਪਾਠ ਕਰਾਉਣਾ, ਕੋਠੀ ਦੀ ਖੁਸ਼ੀ ਵਿੱਚ, ਵਿਆਹ ਦੀ ਖੁਸ਼ੀ ਵਿੱਚ, ਉਹ ਹੁੰਦਾ ਨਮਿਤ। ਅਕਾਲ ਪੁਰਖ ਵਾਹਿਗੁਰੂ ਜਦੋਂ ਕਿਸੇ ਖਾਸ ਕੰਮ ਕਰਨ ਵਾਸਤੇ ਜੱਗ ਵਿੱਚ ਆਉਂਦਾ, ਉਹਨੂੰ ਕਹਿੰਦੇ ਨਮਿਤ ਅਵਤਾਰ। ਅਤੇ ਸਤਿਯੁਗ ਦੇ ਵਿੱਚ ਪਰਮੇਸ਼ਰ ਨੇ 6 ਅਵਤਾਰ, ਮੱਛ, ਕੱਛ, ਬ੍ਰਹ, ਨਰਸਿੰਘ, ਇਹ 6 ਅਵਤਾਰ ਧਾਰਨ ਕੀਤੇ, ਪਰ ਇਹਨਾਂ 6ਾਂ ਦਾ ਸੰਸਾਰ ਦੇ ਨਾਲ ਕੋਈ ਤਲਕ ਨਹੀਂ ਸੀ। ਨਰਸਿੰਘ ਅਵਤਾਰ ਧਾਰਨ ਕੀਤਾ ਕੇਵਲ ਅਤੇ ਕੇਵਲ ਹਰਨਾਕਸ਼ ਨੂੰ ਮਾਰਨ ਖਾਤਰ, ਮੱਛ ਅਵਤਾਰ, ਕੱਛ ਅਵਤਾਰ, ਬ੍ਰਹ ਕੇਵਲ ਇੱਕ ਇੱਕ ਕੰਮ ਕਰਨ ਵਾਸਤੇ, ਉਹਨੂੰ ਕਹਿੰਦੇ ਨੇ ਨਮਿਤ ਅਵਤਾਰ। ਤੀਸਰਾ ਅਵਤਾਰ ਹੁੰਦਾ ਭਾਈ ਅੰਸਾ, ਜਿਸ ਵਿੱਚ ਅਕਾਲ ਪੁਰਖ ਵਾਹਿਗੁਰੂ ਸੰਸਾਰੀ ਜੀਵਾਂ ਨਾਲੋਂ ਕੋਈ ਵਿਸ਼ੇਸ਼ ਗੁਣ ਦੇ ਕੇ ਭੇਜਦੇ। ਜਿਵੇਂ ਤੁਹਾਡੇ ਜਗਤ ਵਿੱਚ ਕਿੱਡੀਆਂ ਕਿੱਡੀਆਂ ਆਲਾ ਚੀਜ਼ਾਂ ਇਜ਼ਾਦ ਕੀਤੀਆਂ, ਮਾਰਕੋਨੀ, ਸਟੀਫਨ, ਜਿਨ੍ਹਾਂ ਨੇ ਵੱਡੀਆਂ ਵੱਡੀਆਂ ਕਾਢਾਂ ਕੱਢ ਕੇ ਸੰਸਾਰ ਨੂੰ ਦਿੱਤੀਆਂ, ਇਹਨਾਂ ਨੂੰ ਵੀ ਸ਼ਾਸਤਰ ਵਿੱਚ ਅੰਸਾ, ਹੋਰਾਂ ਲੋਕਾਂ ਨਾਲੋਂ ਵਿਸ਼ੇਸ਼ ਅੰਸ਼ ਵਾਹਿਗੁਰੂ ਬਖਸ਼ ਕੇ ਭੇਜਦਾ। ਚੰਗੇ ਚੰਗੇ ਕਲਾਕਾਰ, ਗੁਰਸਿੱਖ ਪਿਆਰਿਓ, ਚੰਗੇ ਚੰਗੇ ਵਿਦਵਾਨ, ਚੰਗੇ ਚੰਗੇ ਸਾਇੰਸਦਾਨ। ਚੌਥਾ ਅਵਤਾਰ ਹੁੰਦਾ ਅਵੰਸਾ, ਅਵੰਸਾ ਅਵਤਾਰ ਹੁੰਦਾ ਅਵਤਾਰ ਦੀ ਵੰਸ਼ ਵਿੱਚ ਪੈਦਾ ਹੋਣ ਵਾਲਾ। ਜੋ ਅਵਤਾਰ ਦੀ ਵੰਸ਼ ਵਿੱਚ ਪੈਦਾ ਹੋਵੇ ਉਹ ਵੀ ਅਵਤਾਰ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 2 ਸਾਹਿਬਜ਼ਾਦੇ, ਬਾਬਾ ਸ਼੍ਰੀ ਚੰਦ ਜੀ ਮਹਾਰਾਜ, ਬਾਬਾ ਲਖਮੀ ਦਾਸ ਜੀ ਮਹਾਰਾਜ, ਭਾਵੇਂ ਉਹਨਾਂ ਨੂੰ ਗੁਰਗੱਦੀ ਨਹੀਂ ਮਿਲੀ, ਪਰ ਗੁਰੂ ਕੀ ਵੰਸ਼ ਵਿੱਚ ਪੈਦਾ ਹੋਣ ਕਰਕੇ ਰਹਿੰਦੀ ਦੁਨੀਆ ਤੱਕ ਸੰਸਾਰ ਉਹਨਾਂ ਨੂੰ ਪੂਜਦਾ ਰਹੇਗਾ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ 2 ਸਾਹਿਬਜ਼ਾਦੇ, ਭਾਈ ਦਾਸੂ ਜੀ, ਭਾਈ ਦਾਤੂ ਜੀ, ਗੁਰਗੱਦੀ ਭਾਵੇਂ ਨਹੀਂ ਮਿਲੀ ਪਰ ਰਹਿੰਦੀ ਦੁਨੀਆ ਤੱਕ ਸੰਸਾਰ ਵਿੱਚ ਉਹਨਾਂ ਦਾ ਸਤਿਕਾਰ ਰਹੇਗਾ। ਅਵੰਸਾ ਕਹੀਏ ਅਵਤਾਰ ਦੀ ਵੰਸ਼ ਵਿੱਚ ਪੈਦਾ ਹੋਣ ਵਾਲਾ। 5ਵਾਂ ਅਵਤਾਰ ਸੰਸਾਰ ਵਿੱਚ ਆਉਂਦਾ ਗੁਰਮੁਖ ਪਿਆਰਿਓ ਪੂਰਨ ਅਵਤਾਰ। ਖੋੜਸ ਕਲਾ ਵਿਖਾਣੀ ਹੈ, 16 ਕਲਾ ਮੰਨੀਆਂ ਗਈਆਂ ਨੇ। ਜਿਹਨੂੰ ਵਾਹਿਗੁਰੂ 16 ਹੀ ਕਲਾ ਬਖਸ਼ ਦੇਵੇ ਉਹਨੂੰ ਸ਼ਾਸਤਰ ਨੇ ਮੰਨਿਆ ਪੂਰਨ ਅਵਤਾਰ। ਮਾਰੂ ਰਾਗ ਵਿੱਚ ਸਤਿਗੁਰਾਂ ਦੀ ਬਾਣੀ ਨੇ ਵੀ ਬਚਨ ਕੀਤਾ, 16 ਕਲਾ ਸੰਪੂਰਨ ਫਲਿਆ। ਇਹ ਦੁਆਪਰ ਯੁੱਗ ਵਿੱਚ ਆਏ ਨੇ ਕ੍ਰਿਸ਼ਨ ਭਗਵਾਨ, ਜਿਹਨਾਂ ਨੂੰ 16 ਕਲਾ ਸੰਪੂਰਨ ਅਵਤਾਰ ਮੰਨੇ। ਭਗਵਾਨ ਰਾਮਚੰਦਰ ਜੀ 3 ਯੁੱਗ ਵਿੱਚ 14 ਕਲਾ ਅਵਤਾਰ ਸੀ, 12 ਕਲਾ ਉਹਨਾਂ ਨੂੰ ਦੇ ਕੇ ਭੇਜਿਆ, 2 ਕਲਾ ਪਰਸ਼ੁਰਾਮ ਤੋਂ ਖੋਹ ਕੇ 14 ਬਣ ਗਈਆਂ। ਪਰ ਕ੍ਰਿਸ਼ਨ ਭਗਵਾਨ ਜੀ ਨੂੰ ਦੁਆਪਰ ਵਿੱਚ 16 ਕਲਾ ਸੰਪੂਰਨ ਫਲਿਆ, ਜਿਹਦੇ ਵਿੱਚ 16 ਹੀ ਕਲਾ ਆ ਜਾਣ ਉਹਨੂੰ ਸੰਪੂਰਨ ਅਵਤਾਰ ਮੰਨੇ। ਅਤੇ 6ਵਾਂ ਅਵਤਾਰ ਹੁੰਦਾ ਗੁਰਮੁਖ ਪਿਆਰਿਓ ਪੂਰਨਤਵ। ਪੂਰਨਤਵ ਦਾ ਅਰਥ ਹੈ ਜਿਹਦੀ ਪੂਰਨਤਾ, ਜਿਹਦੀ ਵਡਿਆਈ, ਜਿਹਦੀ ਸ਼ਕਤੀ ਗਿਣੀ ਅਤੇ ਮਿਣੀ ਨਾ ਜਾ ਸਕੇ। ਪੂਰਨ ਦੀ ਸ਼ਕਤੀ ਤਾਂ 16 ਤੱਕ ਖੜਗੀ ਨਾ, ਪਰ ਉਹ ਅਵਤਾਰ ਜਿਹਦੀਆਂ ਕਲਾ ਦਾ ਪਤਾ ਹੀ ਨਾ ਹੋਵੇ, ਤੇ ਇੱਥੇ ਹੁਣ ਸਮਝੋ ਕੌਣ ਹੋਵੇਗਾ ਜਿਹਦੀਆਂ ਕਲਾਂ ਦਾ ਪਤਾ ਹੀ ਨਹੀਂ, ਉਹ ਤਾਂ ਫਿਰ ਵਾਹਿਗੁਰੂ ਇਹ ਹੋਵੇਗਾ ਕੋ ਸਤਨਾਮ। ਜਿਹਦੀ ਸ਼ਕਤੀ ਦਾ ਪਤਾ ਹੀ ਨਾ ਹੋਵੇ ਪੂਰਨਤਵ, ਉਹਨੂੰ ਸਤਿਗੁਰਾਂ ਦੀ ਬਾਣੀ ਨੇ ਬਚਨ ਕੀਤਾ, ਸੋਲਹਿ ਕਲਾ ਸੰਪੂਰਨ ਫਲਿਆ ਅਨੰਤ ਕਲਾ ਹੋਏ ਠਾਕੁਰ ਚੜਿਆ। ਉਹ ਸ੍ਰੀ ਗੁਰੂ ਨਾਨਕ ਦੇਵ ਗੁਰਸਿੱਖ ਪਿਆਰਿਓ ਜਿਹੜੇ ਅਨੰਤ ਕਲਾ ਦੇ ਮਾਲਕ, ਇਸੇ ਕਰਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਅਕਾਲ ਤਖ਼ਤ 'ਤੇ ਬਿਰਾਜੇ ਹੋਏ ਸੀ। ਤੀਸਰੇ ਪੈਰ ਦਾ ਜਦੋਂ ਦੀਵਾਨ ਸਜਦਾ ਸੀ ਤਾਂ ਸਤਿਗੁਰਾਂ ਦਾ ਬਚਨ ਸੀ ਸਿੱਖਾਂ ਨੂੰ, ਭਾਈ ਕੋਈ ਵੀ ਬਚਨ ਬਿਲਾਸ ਕਰਨੇ, ਸਵਾਲ ਕਰਨੇ, ਬੇਝਿਜਕ ਹੋ ਕੇ ਕਰਿਆ ਕਰ। ਤੀਸਰੇ ਪੈਰ ਦੇ ਦੀਵਾਨ ਵਿੱਚ ਇੱਕ ਦਿਨ ਇੱਕ ਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਬੜੇ ਸਮੇਂ ਦੇ ਸਵਾਲ ਸੋਚੀ ਫਿਰਦਾ, ਮੈਂ ਡਰਦਾ ਕਰਦਾ ਨਹੀਂ ਸੀ ਕਿਉਂਕਿ ਮੇਰੇ ਇਕੱਲੇ ਹੀ ਸਿੱਖ ਦੇ ਪੰਜ ਸਵਾਲ ਨੇ ਪੰਜ। ਸਤਿਗੁਰੂ ਕਹਿੰਦੇ ਕੋਈ ਨਹੀਂ ਭਾਈ ਤੂੰ ਪੰਜੇ ਕਰ ਲੈ। ਉਸ ਸਿੱਖ ਨੇ ਪਹਿਲਾ ਸਵਾਲ ਕੀਤਾ ਕਿ ਸਤਿਗੁਰੂ ਜੀ ਗੁਰੂ ਬਹੁਤ, ਥੋੜ੍ਹਾ ਨਹੀਂ ਕੋਈ ਗੁਰੂਆਂ ਦਾ, ਅਤੇ ਹੁਣ ਤਾਂ ਤੁਸੀਂ ਸਿਆਣੇ ਬੈਠੇ ਹੋ, ਹੁਣ ਤਾਂ ਚੇਲਾ ਹੀ ਰਿਹਾ ਹੀ ਕੋਈ ਨਹੀਂ, ਸਾਰੇ ਗੁਰੂ ਏ ਸਤਨਾਮ, ਚੇਲਾ ਨਹੀਂ ਲੱਭਦਾ ਕਿਤੇ ਵੀ, ਸਭ ਗੁਰੂ ਏ ਗੁਰੂ। ਚੇਲਾ ਟੋਲਣ ਜਾਓ ਤੁਹਾਨੂੰ ਦੁਨੀਆਂ 'ਚ ਨਹੀਂ ਮਿਲਣਾ, ਅਤੇ ਗੁਰੂ ਤੁਹਾਨੂੰ ਗਲੀਆਂ 'ਚ ਫਿਰਦੇ ਲੱਭ ਪੈਣਗੇ। ਭਾਈ ਗੁਰਦਾਸ ਜੀ ਨੇ 250 ਸਾਲ ਪਹਿਲਾਂ ਬਚਨ ਕਿਹਾ ਸੀ ਜਿਹੜਾ ਹੁਣ ਵਾਪਰ ਰਿਹਾ, ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਘਰੀ ਤਨਾੜੇ ਜਾਈ, ਚੇਲੇ ਸਾਜ ਵਜਾਏਂਦੇ ਨੱਚਣ ਗੁਰੂ। ਉਹ ਹੁਣ ਭਾਈ ਗੁਰਦਾਸ ਜੀ ਦੀ ਬਾਣੀ ਸੱਚ, ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਕਿਤੇ ਝੂਠੀ ਹੋ ਸਕਦੀ ਹੈ? ਵੇਖ ਲਓ ਕਿਵੇਂ ਗੁਰੂ ਤੁਰੇ ਫਿਰਦੇ ਨੇ ਹਿੰਦੁਸਤਾਨ ਵਿੱਚ, ਪੰਜਾਬ ਵਿੱਚ ਖਾਸ ਕਰਕੇ, ਤੁਸੀਂ ਉੱਥੇ ਹੀ ਜਾਂਦੇ ਆਉਂਦੇ, ਉੱਥੋਂ ਹੀ ਆਏ ਹੋ। ਜਿਹੜਾ ਬੱਸ ਸਟੈਂਡ ਹੁੰਦਾ ਉਹ ਤਾਂ 8 ਕਿਲੋਮੀਟਰ ਬਾਅਦ ਆਉਂਦਾ, ਰੇਲਵੇ ਸਟੇਸ਼ਨ 10 ਕਿਲੋਮੀਟਰ ਬਾਅਦ ਆਉਂਦਾ, ਅਤੇ ਭਗਵਾਨ ਸਟੈਂਡ 2 ਕਿਲੋਮੀਟਰ ਬਾਅਦ ਆ ਜਾਂਦਾ। ਅੱਜ ਕੇ ਹਕੂ ਸਤਨਾਮ, ਕਿਸੇ ਸੜਕ ਨੂੰ ਤੁਰ ਪੋ ਅਤੇ 2-2 ਕਿਲੋਮੀਟਰ ਦੇ ਉੱਤੇ ਰੱਬ ਸਟੈਂਡ, ਬ੍ਰਹਮ ਗਿਆਨੀ ਸਟੈਂਡ, ਭਗਵਾਨ ਸਟੈਂਡ ਲੱਗੇ ਹੋਏ ਨੇ। ਕਿਤੇ ਤੁਹਾਨੂੰ ਲੱਭਣਾ ਹੀ ਨਹੀਂ ਵੀ ਤੁਹਾਨੂੰ ਚੇਲਾ ਸਟੈਂਡ ਮਿਲ ਜਾਵੇ, ਨਹੀਂ ਨਹੀਂ, ਗੁਰੂ ਸਟੈਂਡ ਮਿਲਣਗੇ ਜਿੱਥੇ ਵੀ ਮਿਲਣ। ਸਤਿਗੁਰ ਪਾਤਸ਼ਾਹ ਨੇ ਗੱਲ ਪਹਿਲਾਂ ਹੀ ਲਿਖ ਦਿੱਤੀ ਸੀ, ਘਰ ਘਰ ਹੋਏ ਬਹਿਣਗੇ ਰਾਮਾ, ਘਰ ਘਰ। ਹੁਣ ਤਾਂ ਘਰ ਵਿੱਚ ਇੱਕ ਨਹੀਂ, ਹੁਣ ਤਾਂ ਇੱਕ ਘਰ ਵਿੱਚ 4-4 ਭਗਵਾਨ ਬਣੇ ਹੋਏ ਨੇ। ਸਤਿਗੁਰ ਪਾਤਸ਼ਾਹ ਅੱਗੇ ਸਵਾਲ ਕੀਤਾ ਸਿੱਖ ਨੇ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਗੁਰੂ ਬਹੁਤ ਪਰ ਸਾਨੂੰ ਇਹ ਦੱਸੋ ਵੀ ਗੁਰੂ ਹੋਇਆ ਕੌਣ ਹੈ ਜੱਗ ਵਿੱਚ? ਗੁਰੂ ਸ਼ਬਦ ਦਾ ਅਰਥ ਕੀਤਾ ਸੁਰਤੀ ਨੇ, ਵੇਦ ਨੇ, ਗੋ ਨਾਮ ਅੰਧਕਾਰੇ ਰੂਪ ਪ੍ਰਕਾਸ਼ਾ। ਗੋ ਨਾਮ ਸੰਸਕ੍ਰਿਤ ਵਿੱਚ ਅੰਧੇਰੇ ਦਾ, ਰੂਹ ਨਾਮ ਪ੍ਰਕਾਸ਼ ਚੰਨਣੇ ਦਾ। ਜੋ ਅੰਧੇਰੇ ਵਿੱਚ ਚਾਨਣਾ ਕਰ ਦੇਵੇ ਉਹਨੂੰ ਕਹੀਏ ਗੁਰੂ। ਅੰਧੇਰਾ ਕਾਹਦਾ? ਇਸ ਗੁਰੂ ਸ਼ਬਦ ਦੇ ਅਰਥ ਗੁਰੂ ਮਹਾਰਾਜ ਬਾਣੀ ਵਿੱਚ ਲਿਖੇ ਦੇ ਨੇ, ਅਗਿਆਨੈ ਲਾਏ ਸਵਾਲਿਆ, ਗੁਰ ਗਿਆਨੈ ਲਾਏ ਜਗਾਵੇ ਗੋ। ਅਗਿਆਨਤਾ ਦੇ ਅੰਧੇਰੇ ਵਿੱਚੋਂ ਜੀਵ ਨੂੰ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹਨੂੰ ਕਹੀਏ ਗੁਰੂ। ਸਿੱਖ ਨੇ ਆਖਿਆ ਮਹਾਰਾਜ ਗੁਰੂ ਦੱਸੋ ਕੌਣ ਹੋਇਆ? ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਉਹ ਕਹਿੰਦੇ, ਸਿੱਖ ਗੁਰੂ ਤੇ ਬੜੇ ਹੋਏ, ਗਾਹਾਂ ਨੂੰ ਵੀ ਬੜੇ ਹੋਣਗੇ, ਪਰ ਅਸਲ ਜਿਹੜਾ ਗੁਰੂ ਦਾ ਸ਼ਬਦ ਹੈ ਨਾ, ਅਸਲ ਸ਼ਬਦ ਦਾ ਅਰਥ ਹੈ ਉਹ ਗੁਰੂ ਤਾਂ ਇਸ ਧਰਤੀ 'ਤੇ ਗੁਰੂ ਨਾਨਕ ਹੋਇਆ। ਇਹ ਅਕਾਲ ਤਖ਼ਤ ਸਾਹਿਬ ਬਚਨ ਨੇ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦੇ। ਕਿਉਂ ਕਿਹਾ ਗੁਰੂ ਨਾਨਕ ਨੂੰ ਗੁਰੂ? ਅਤੇ ਹੁਣ ਆਪਾਂ ਨੂੰ ਵੀ ਸ਼ੰਕਾ ਪੈ ਜਾਊ ਵੀ ਗੁਰੂ ਅੰਗਦ ਦੇਵ ਗੁਰੂ ਨਹੀਂ ਸੀ, ਗੁਰੂ ਅਮਰਦਾਸ ਗੁਰੂ ਨਹੀਂ ਹੋਏ? ਦਸਾਂ ਗੁਰੂ ਨੂੰ ਅਸੀਂ ਗੁਰੂ ਸਾਹਿਬ ਮੰਨਦੇ ਹਾਂ, ਅਤੇ ਹਰਗੋਬਿੰਦ ਸਾਹਿਬ ਕਹਿੰਦੇ ਗੁਰੂ ਗੁਰੂ ਨਾਨਕ ਹੋਏ। ਕਾਰਨ ਵਿੱਚ ਕੀ ਹੈ? ਸ਼੍ਰੀ ਗੁਰੂ ਅੰਗਦ ਦੇਵ ਨਾਨਕ ਸੇਵ ਪਾਤਸ਼ਾਹ ਦਾ ਸਰੂਪ ਗੁਰੂ, ਗੁਰੂ ਅਰਜਨ ਦੇਵ ਸਾਰੇ ਗੁਰੂ, ਪਰ ਜਿਹੜਾ ਭੇਦ ਹੈ ਵਿੱਚ ਛੇਵੇਂ ਪਾਤਸ਼ਾਹ ਕਹਿੰਦੇ ਭਾਈ ਤੁਸੀਂ ਸਾਨੂੰ ਵੀ ਹੁਣ ਗੁਰੂ ਕਹਿੰਦੇ ਹੋ, ਗੁਰਗੱਦੀ 'ਤੇ ਬਿਰਾਜਮਾਨ ਹੈ, ਪਰ ਸ਼੍ਰੀ ਗੁਰੂ ਨਾਨਕ ਦੇਵ ਅਤੇ ਨੌ ਗੁਰੂਆਂ ਦੇ ਵਿੱਚ ਇੱਕ ਅੰਤਰ ਹੈ, ਭੇਦ ਹੈ। ਉਹ ਕਿਹੜਾ? ਕਿ ਗੁਰੂ ਅੰਗਦ ਦੇਵ ਜੀ ਗੁਰੂ ਕਦੋਂ ਬਣੇ? ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਬਖਸ਼ੀ। ਗੁਰੂ ਅਮਰਦਾਸ ਜੀ ਗੁਰੂ ਕਦੋਂ ਬਣੇ? ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਬਖਸ਼ੀ। ਅਤੇ ਗੁਰੂ ਰਾਮਦਾਸ ਜੀ ਗੁਰੂ ਕਦੋਂ ਬਣੇ? ਜਦੋਂ ਗੁਰੂ ਅਮਰਦਾਸ ਜੀ ਨੇ ਗੁਰਗੱਦੀ ਬਖਸ਼ੀ। ਪਰ ਸ਼੍ਰੀ ਗੁਰੂ ਨਾਨਕ ਦੇਵ ਇੱਕ ਗੁਰੂ ਨੇ ਜਿਨ੍ਹਾਂ ਨੂੰ ਕਿਸੇ ਨੇ ਗੱਦੀ ਨਹੀਂ ਬਖਸ਼ੀ। ਜਿੱਦਣ ਸੰਸਾਰ ਵਿੱਚ ਆ ਗਏ ਉਦਣੇ ਗੁਰੂ ਕੋ ਸਤਨਾਮ, ਉਹਨਾਂ ਨੂੰ ਕਿਸੇ ਨੇ ਗੁਰਗੱਦੀ 'ਤੇ ਬਿਠਾਲਿਆ ਨਹੀਂ। ਇੱਕ ਹੋਰ ਹਿਸਟੋਰੀਕਲ ਪੁਆਇੰਟ ਹੈ ਕਿ ਜਦੋਂ ਸਤਿਗੁਰ ਨਾਨਕ ਦੇਵ ਜੀ ਸਰੀਰ ਰੂਪ ਵਿੱਚ ਤਾਰ ਰਹੇ ਸੀ ਨਾ ਦੁਨੀਆਂ ਨੂੰ, ਉਦੋਂ ਚਾਰ ਪਾਤਸ਼ਾਹੀਆਂ ਦਾ ਪ੍ਰਕਾਸ਼ ਹੋ ਚੁੱਕਿਆ ਸੀ। ਗੁਰੂ ਨਾਨਕ ਦੇਵ ਜੀ ਇੱਕ, ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਗੁਰੂ ਅੰਗਦ ਦੇਵ ਜੀ ਦਾ ਅਵਤਾਰ ਹੋ ਚੁੱਕਿਆ ਸੀ, ਗੁਰੂ ਅਮਰਦਾਸ ਜੀ ਦਾ ਅਵਤਾਰ ਹੋ ਚੁੱਕਿਆ ਸੀ, ਅਤੇ ਗੁਰੂ ਨਾਨਕ ਦੇਵ ਜੀ ਦੇ ਹੁੰਦੇ ਹੁੰਦੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਵੀ ਅਵਤਾਰ ਹੋ ਚੁੱਕਿਆ ਸੀ। ਤਿੰਨ ਪਾਤਸ਼ਾਹੀਆਂ ਗੁਰੂ ਨਾਨਕ ਦੇਵ ਦੇ ਸਮੇਂ ਸੰਸਾਰ ਵਿੱਚ ਵਿਚਰ ਰਹੀਆਂ ਸੀ, ਪਰ ਉਹਨਾਂ ਨੂੰ ਗੁਰੂ ਤਾਂ ਨਹੀਂ ਕਿਹਾ ਕਿਸੇ ਨੇ। ਗੁਰੂ ਅੰਗਦ ਦੇਵ ਜੀ ਨੂੰ ਗੁਰੂ ਕਿਸ ਦਿਨ ਕਿਹਾ? ਜਦੋਂ ਗੁਰੂ ਨਾਨਕ ਦੇਵ ਜੀ ਨੇ ਗੁਰਤਾ ਬਖਸ਼ੀ। ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਗੁਰੂ ਕਿੱਦਣ ਕਿਹਾ? ਜਿੱਦਣ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਗੁਰਤਾ ਬਖਸ਼ੀ। ਹੁਣ ਲਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤਸਰ। ਪੰਚਮ ਪਾਤਸ਼ਾਹ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਸੰਪਾਦਨ ਕੀਤਾ। ਉਹਨਾਂ ਤੋਂ ਬਾਅਦ ਫਿਰ ਛੇਵੇਂ, ਸੱਤਵੇਂ, ਅੱਠਵੇਂ, ਨੌਵੇਂ, ਦਸਵੇਂ ਗੁਰੂ ਗੱਦੀ 'ਤੇ ਬੈਠਦੇ ਰਹੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਅਸੀਂ ਗੁਰੂ ਕਿੱਦਣ ਮੰਨਿਆ? ਜਿੱਦਣ 1765 ਕੱਤਕ ਵਧੀ ਦੂਜ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਬਖਸ਼ੀ। ਪਹਿਲਾਂ ਤਾਂ ਫਿਰ ਦੋ ਗੁਰੂ ਕਿਵੇਂ ਚੱਲਦੇ? ਭਾਵੇਂ ਬੀੜ ਪੰਚਮ ਪਾਤਸ਼ਾਹ ਜੀ ਨੇ ਸੰਪਾਦਨ ਕਰ ਦਿੱਤੀ, ਪਰ ਗੁਰਗੱਦੀ ਜਿਸ ਦਿਨ ਮਿਲੀ ਉਸ ਦਿਨ ਹੁਕਮ ਹੋਇਆ ਨਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਅਤੇ ਗੁਰੂ ਅਰਜਨ ਦੇਵ ਜੀ ਨੇ ਬੀੜ ਬਣਾ ਕੇ ਹੁਕਮ ਨਹੀਂ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਗੁਰੂ ਹੈ। ਸਾਰੇ ਗੁਰੂ ਸਾਹਿਬ ਕਦੋਂ ਗੁਰੂ ਮੰਨੇ? ਅਸੀਂ ਜਦੋਂ ਉਹਨਾਂ ਨੂੰ ਗੁਰਗੱਦੀ ਬਖਸ਼ੀ ਗਈ। ਪਰ ਇੱਕ ਸਤਿਗੁਰ ਨਾਨਕ ਦੇਵ ਗੁਰੂ ਐਸੇ ਨੇ ਜੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ੍ਹਾਂ ਨੂੰ ਗੁਰਗੱਦੀ 'ਤੇ ਬਿਠਾਲਿਆ ਨਹੀਂ ਕਿਸੇ ਨੇ, ਬਖਸ਼ੀ ਨਹੀਂ ਗੁਰਗੱਦੀ ਕਿ ਅੱਜ ਤੋਂ ਤੁਸੀਂ ਗੁਰੂ ਹੋ। ਜਿਸ ਦਿਨ ਤੋਂ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋ। ਜਿਸ ਸਮੇਂ ਸਤਿਗੁਰ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋ ਗਿਆ ਨਾ ਸੰਸਾਰ ਵਿੱਚ, ਆਉਣ ਸਮੇਂ ਹੀ ਉਹ ਗੁਰੂ ਸਨ, ਗੁਰਸਿੱਖ ਪਿਆਰੇ। ਉਹਨਾਂ ਨੂੰ ਕਿਸੇ ਨੇ ਗੁਰੂ ਬਣਾਇਆ ਨਹੀਂ, ਗੁਰਗੱਦੀ ਦਿੱਤੀ ਨਹੀਂ। ਉਹ ਸੈ ਭੰਗ ਸੁਤੇ ਪ੍ਰਕਾਸ਼। ਗੁਰੂ ਨਾਨਕ ਦੇਵ ਕੌਣ? ਗੁਰੂ ਜੋ ਸਤਿਅਮ ਸਿਵਮੰਗ ਸੁੰਦਰਮ, ਜਿਸ ਨੂੰ ਜਪਜੀ ਸਾਹਿਬ ਵਿੱਚ ਲਿਖ ਦਿੱਤਾ, ਸਤ ਸੁਹਾਣ ਸਦਾ ਮਨ ਚਾਓ। ਅਜੇ ਕੁਝ ਘੰਟਿਆਂ ਦੇ ਸੀ ਗੁਰੂ ਨਾਨਕ ਦੇਵ ਜਦੋਂ ਮਹਿਤਾ ਸਤਿਕਾਰਯੋਗ ਪਿਤਾ ਕਾਲੂ ਜੀ ਨੇ ਪੰਡਿਤ ਹਰਦਿਆਲ ਜੀ ਨੂੰ ਬੁਲਾਇਆ। ਬੜਾ ਮਹਾਨ ਵਿਦਵਾਨ ਸੀ, ਜੋਤਿਸ਼ ਵਿੱਦਿਆ ਦਾ ਕਾਰੀਗਰ ਸੀ, ਕਿ ਮੇਰੇ ਪੁੱਤਰ ਦੀ ਜਨਮ ਪੱਤਰੀ ਬਣਾਓ। ਪੰਡਿਤ ਹਰਦਿਆਲ ਜੀ ਆ ਗਏ, ਪੁੱਛਿਆ ਕਿਹੜਾ ਸਮਾਂ ਸੀ ਜਦੋਂ ਬਾਲਕ ਨੇ ਜਨਮ ਲਿਆ। ਜਦੋਂ ਸਮਾਂ ਦੱਸਿਆ, ਲਗਨ ਗ੍ਰਹਿ ਰਾਸ ਨਛੱਤਰ ਰੇਖਾ, ਇਹ ਪੰਜ ਚੀਜ਼ਾਂ ਮਿਲਾਈਆਂ ਪੰਡਿਤ ਹਰਦਿਆਲ ਜੀ ਨੇ। ਉਹ ਹੈਰਾਨ ਰਹਿ ਗਿਆ, कि इस समय विच इस लगन विच पैदा होण वाला बालक वो मनुख नहीं हो सकता, वो रब्बे हो सकता है। जदों लगन मलाए ते पंडित हरदयाल जी दे मन विच इच्छा पैदा हो गई उसे दिन कि किन्नी छेती मैनू इस बालक दे दर्शन होण। ये तो परमेश्वर आ गया इहदे घर, ये तो वाहिगुरु आप आ गया इहदे घर। दी रेखा वेखणी है, रेखा देखे तो बिना उहदी जन्म पत्री नहीं बननी। पिता कालू जी ने अंदर माता तृप्ता जी दी कोल सेवादारनी माई दौलतां जो सेवा कर रही सी भेजी, माता जी ने जवाब दे दिता कि सर्द रुत शुरू हो चुकी है, ऊर्ज मास की पूर्ण माशी, हुण तां होरे गड़बड़ां चल पईआं, आपां ने उधर नहीं चलना। गड़बड़ दा तुहानूं पता ही है, थोड़े कोल तां पहलां खबर आ जांदी है, इत्थे इंडिया च तां जे छपदी भी नहीं जां तुहाडे कोल इत्थे इनलैट सैट ते आ जांदियां खबरां। नवीआं ते नवीआं कलेश ते गड़बड़ां सिख कौम विच पैदा कर रहे हैं, हुंदियां नहीं, असी पैदा खुद कर रहे हैं। नवा ही झगड़ा छेड़ता कि बाबा नानक विसाख नूं जमया, सतनाम सूरज प्रकाश किते गया, अपन ज्ञानी मनी सिंह शहीद किते गए, बाबा दीप सिंह जी शहीद किते गए, ग्रंथ लिखण वाले, असी एक होर नवा पुआड़ा हुण पंजाब विच पाया होया, इत्थे भी आ गया हुणे, कहिंदे बाला कोई होया ही नहीं, कहिंदे एवें नौ लिखता बाले दा। मैनू मिल गया एक कनेडा ज्ञाना सूं, एक तो ज्ञानी होंने एक होंने ज्ञाना सूं, पता थोनू फर्क की है दोहां च? ज्ञानी तो पढ़ के बनते हैं, ज्ञाना सूं जमदे हैं। अज के आखो सत ने इन्हां नूं पढ़ना नहीं पैंदा, इन्हां नूं किसे टकसाल च नहीं जाना पैंदा, कोई ग्रंथ नहीं, बस जमांदरू जिवें कई बोर्न ब्लाइंड होंने, कईआं दे फोला पै के अन्ने होंने, सट वज के कई बोर्न ब्लाइंड होंने। इस तरह सिख कौम विच हुण बोर्न ज्ञाना सू जमदे आ, किते पढ़ना नहीं पढ़ाउणा नहीं, ओही डांग चक्की फिरदे ने। ओह मैनूं मिल गया कहिंदा जी बाले दी गल ना करिया करो, बाला तां कोई होवे ही नहीं। मैं कहा वाह सिखा बड़ा परपकारी है तू, मैं कमे नबेड़ दो, ते तुसीं कहने ओ बाला नहीं होया, थोड़े पुत कहणगे मरदाना नहीं होया, ते तुहाडे पोते कहणगे नानके नहीं होया। अज के हको सतनाम सुहागा ही फिर गया, ये तो गई गल। मैं कह तुम तो सफाई थोड़े पोतरे ने कह देना भी नानके नहीं कोई होया। वेखो सारा इतिहास भाई बाला जी ने खंडूर साहब गुरु अंगद देव जी नू बैठ के सुनाया, बाबा बुढ़ा जी सुन रहे सी, भाई जीवा जी सुन रही सी, सैन सर सिक धिंगा नाई गुरु महाराज दा रसोईया सुन रहा सी, कैसे कैसे इतिहास साढ़े कोल प्रमाण पए ने, कहिंदे बाला होए ही नहीं गुरसिख। ये केड़ियां गल्लां ने, तुसीं सियाणे बैठे हो, बचिया करो इन्हां तों। ये सिक्खी दियां जड़ां वढ़न वाले ने जड़ां, क्योंकि हुण जमाने ने वेख लिया सिर वढ़े तो ये नहीं मुके, बंद बंद कटे तो ये नहीं मुठे, चरखड़ियां ते चाड़ ले ये नहीं मुके, देगां चो बालते उजाड़ते बाई बाई हजार एक दिन वढ़ते तां नहीं मुके। हुण हथ पिया वे सिखी नूं जड़ां तों ही कटो, आखो सतनाम। ये बहुत गंभीर साजिशां ने गुरसिख प्यारिओ, भाई बाला ही नहीं होया। तुहाडी अपार कृपा दास उत्ते होई कि सत वार दास नूं सूरज प्रकाश की कथा करन दा समा मिलिया, ते कित्थों तक ता इतिहास साडे कोल प्रमाणिक पिया। ये दुख नाल मैनूं कहना पैंदा है, जिन्हां कौमां दे इतिहास मिथहास ने, मिथोलॉजी है, वो पक्के दृढ़ विश्वास करते ने उन्हां गल्लां उत्ते। जिस कौम का इतिहास 101% सच्चा है, वो अपनी सच्चाई ते बेभरोसगी जाहर कर रहे ने। वेखो किन्नी माड़ी किस्मत है सिख कौम की, सच्चाई ते नुकता चीनी, ते जिन्हां दे इतिहास झूठे ने, कोई कह के तो देखे गीता दे श्लोक घट वध करके तो दिखावे। आ एक मुसलमान वीर ने माड़ी जी तर्क कीती सी शरा दी गल उते, अरबां डालर उहदे सिर दा मुल पिया वे, पता ही नहीं भी किथे है किथे नहीं। ਇੱਥੇ ਜਿਹੜਾ ਮੇਰੇ ਵਰਗਾ ਦਵਾਨੀ ਦਾ ਉੱਠਦਾ ਨਹੀਂ, ਚਾਰ ਗੱਲਾਂ ਉਹੀ ਗੁਰਬਾਣੀ ਅਤੇ ਕਿੰਤੂ, ਗੁਰੂ ਇਤਿਹਾਸ ਅਤੇ ਕਿੰਤੂ, ਪੰਜ ਬਾਣੀਆਂ ਅਤੇ ਕਿੰਤੂ, ਪੰਜ ਰਹਿਤਾਂ ਅਤੇ ਕਿੰਤੂ, ਅਤੇ ਬਚਾਂਗੇ ਕਿੱਥੇ ਗੁਰਸਿੱਖ ਪਿਆਰਿਓ? ਕੋਈ ਪਾਬੰਦੀ ਉਹ ਨਹੀਂ ਹੈ ਸਾਡੇ ਸਟੇਜਾਂ 'ਤੇ ਬੋਲਣ ਵਾਲਿਆਂ ਨੂੰ ਕਿ ਗੁਰਬਾਣੀ 'ਤੇ ਬਸ ਇੱਕੋ ਗੱਲ ਤੁਹਾਡੇ ਚਰਨਾਂ ਵਿੱਚ, ਜਿਹੜੀ ਕੌਮ ਆਪਣੇ ਇਸ਼ਟ ਉੱਤੇ ਕਿੰਤੂ ਕਰਨ ਲੱਗ ਜਾਵੇ, ਸਮਝ ਲਓ ਉਹਦੇ ਮਾੜੇ ਦਿਨ ਆ ਗਏ, ਅੱਜ ਕਹੇ ਆਖੋ ਸਤਿਨਾਮ, ਸਮਝ ਲਓ ਉਹਦੇ ਖਾਤਮੇ ਦੇ ਦਿਨ ਆ ਗਏ, ਜਿਹੜੇ ਗੁਰੂ 'ਤੇ ਕਿੰਤਾ ਕਰਨ। ਗੁਰਸਿੱਖ ਪਿਆਰਿਓ, ਸਤਿਗੁਰ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਦੀ ਅਭਿਲਾਖਾ ਕੀਤੀ ਅਤੇ ਦੌਲਤਾਂ ਨੂੰ ਅੰਦਰ ਜਾ ਕੇ ਆਖਿਆ, ਪਿਤਾ ਜੀ ਦਾ ਬਚਨ ਪਰ ਮਾਤਾ ਜੀ ਨੇ ਨਹੀਂ ਮੰਨਿਆ, ਠੰਡ ਹੈ, ਬੱਚਾ ਕੁਝ ਘੰਟਿਆਂ ਦਾ ਹੈ, ਜਿਸ ਕਰਕੇ ਬਾਹਰ ਨਹੀਂ ਭੇਜਣ। ਹੁਣ ਇੱਥੋਂ ਹੀ ਪਤਾ ਲੱਗਦਾ ਕਿ ਤੇ ਵਿਸਾਖ ਨੂੰ ਠੰਡ ਹੁੰਦੀ ਹੈ, ਠੰਡ ਤਾਂ ਕੱਤਕ ਵਿੱਚ ਹੋਵੇਗੀ। ਮੈਂ 1986 ਵਿੱਚ ਪਾਕਿਸਤਾਨ ਗਿਆ, ਸ਼੍ਰੋਮਣੀ ਕਮੇਟੀ ਨੇ ਮੈਨੂੰ ਜਥੇਦਾਰ ਜਿਹਾ ਬਣਾ ਕੇ ਭੇਜਤਾ, ਜਿਹੜੇ ਜਥੇ ਜਾਂਦੇ ਹੈ, ਹੈ ਤਾਂ ਖਾਸਾ ਕਲੇਸ਼ ਹੈ, ਬਣਨਾ ਨਹੀਂ ਚਾਹੀਦਾ, ਗਾਂ ਨੂੰ ਵੀ ਨਾ ਬਣਿਓ ਕੋਈ, ਉਹ ਯਾਤਰਾ ਯੂਤਰਾ ਦਾ ਕੋਈ ਆਨੰਦ ਨਹੀਂ ਰਹਿੰਦਾ, ਆਪਾਂ ਡਾਂਗੇ ਖੜਕਦੀ ਰਹਿਣੀ ਹੈ ਜਥੇ ਵਿੱਚ। ਮੈਂ ਤਾਂ ਗਿਆ ਸੀ ਕਿਸੇ ਹੋਰ ਮਤਲਬ ਨੂੰ ਕਿ ਹਿਸਟੋਰੀਕਲ ਪੁਆਇੰਟਸ ਲੈਣੇ ਆ ਉੱਥੋਂ, ਕਿਉਂਕਿ ਜਿਹੜੀ ਹਿਸਟਰੀ ਇਤਿਹਾਸ ਹੁੰਦਾ ਨਾ ਗੁਰਮੁਖੋ, ਇਹਦੇ ਤਿੰਨ ਸੋਰਸਿਸ ਨੇ ਮਿਲਣ ਦੇ। ਇੱਕ ਇਤਿਹਾਸ ਲਿਖਤੀ ਮਿਲਦਾ ਸਾਨੂੰ, ਇੱਕ ਇਤਿਹਾਸ ਸਾਇੰਸ ਤੋਂ ਮਿਲਦਾ, ਨਿਸ਼ਾਨੀਆਂ ਤੋਂ, ਗੁਰੂ ਜੀ ਦੀਆਂ ਨਿਸ਼ਾਨੀਆਂ ਕਿੱਥੇ ਕਿੱਥੇ ਨੇ। ਤੀਸਰਾ ਇਤਿਹਾਸ ਮਿਲਣ ਦਾ ਸੋਰਸ ਹੁੰਦਾ ਸੀਨੇ ਬਸੀਨੇ ਬਜ਼ੁਰਗਾਂ ਤੋਂ। ਨਾ ਤਾਂ ਸਾਰਾ ਇਤਿਹਾਸ ਲਿਖਿਆ ਜਾ ਸਕਦਾ, ਨਾ ਸਾਰੀਆਂ ਇਤਿਹਾਸਿਕ ਨਿਸ਼ਾਨੀਆਂ ਮਿਲ ਸਕਦੀਆਂ ਨੇ, ਨਾ ਸਾਰਾ ਇਤਿਹਾਸ ਜ਼ਬਾਨੀ ਮਿਲ ਸਕਦਾ। ਇਹ ਤਿੰਨ ਸੋਰਸਿਸ ਨੇ ਹਿਸਟਰੀ ਦੇ, ਜਾਂ ਤਾਂ ਲਿਖਤ ਹੋਵੇ, ਜਾਂ ਕੋਈ ਨਿਸ਼ਾਨੀ ਹੋਵੇ, ਸਿੰਬਲ ਸਾਨੂੰ ਮਿਲਣ, ਜਾਂ ਫਿਰ ਬਜ਼ੁਰਗਾਂ ਤੋਂ ਸੀਨੇ ਬਸੀਨੇ ਜੋ ਗੱਲ ਚੱਲਦੀ ਆ ਰਹੀ ਹੈ। ਸੋ ਦਾਸ 20 ਦਿਨ ਉੱਥੇ ਰਿਹਾ ਗੁਰਸਿੱਖ ਪਿਆਰਿਓ। ਜ਼ੀਆ ਉਲ ਹੱਕ ਉਦੋਂ ਪ੍ਰੈਜੀਡੈਂਟ ਹੁੰਦੇ ਸੀ, ਉਹ ਪੰਜਾਬੀਆਂ ਦਾ ਬਹੁਤ ਸਤਿਕਾਰ ਕਰਦੇ ਸੀ, ਹੋਮ ਸੈਕਟਰੀ ਦੀ ਡਿਊਟੀ ਸੀ ਸਾਡੇ ਨਾਲ। ਦਾਸ ਨੇ ਉਹਨਾਂ ਨੂੰ ਬੇਨਤੀ ਕੀਤੀ ਕਿ ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ, ਮੈਨੂੰ ਇਸ ਜਿਹੜੇ ਤੁਹਾਡੇ ਕਾਜੀ ਅਤੇ ਮੌਲਵੀ ਨੇ ਉਹਨਾਂ ਨਾਲ ਮਿਲਾਓ। ਉਹਨਾਂ ਨੇ ਬੜੀ ਕੋਸ਼ਿਸ਼ ਕਰਕੇ ਨਨਕਾਣਾ ਸਾਹਿਬ ਦੀ ਇੱਕ ਬਹੁਤ ਭੀੜੀ ਜਿਹੀ ਗਲੀ ਵਿੱਚ ਇੱਕ ਕਾਜੀ ਮੌਲਵੀ ਸੀ, 107 ਸਾਲ ਦਾ, ਉਹ ਤੋਂ ਉੱਠ ਬੈਠਿਆ ਨਹੀਂ ਸੀ ਜਾਂਦਾ, ਉਹਦੇ ਘਰ ਲੈ ਗਏ ਸਾਨੂੰ, ਬਚਨ ਬਲਾਸ ਕੀਤੇ। ਉਹਨੂੰ ਮੈਂ ਸਵਾਲ ਕੀਤਾ ਕਿ ਮੌਲਵੀ ਸਾਹਿਬ, ਤੁਹਾਡੇ ਕੋਲ ਤਾਂ ਆਏ, ਤੁਸੀਂ ਇਹ ਦੱਸੋ ਵੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਕਦੋਂ ਹੋਇਆ? ਉਹ ਸੀਤਾ ਬਿਰਧ, ਪਰ ਜਦ ਗੁੱਸਾ ਬੰਦੇ ਵਿੱਚ ਆ ਜਾਵੇ ਤਾਂ 100 ਟਾਈਮਸ ਉਹਦੀ ਐਨਰਜੀ ਵੱਧ ਜਾਂਦੀ ਹੈ, ਸ਼ਕਤੀ ਵੱਧ ਜਾਂਦੀ ਹੈ। ਉਹ ਗੁੱਸੇ ਵਿੱਚ ਇੰਨਾ ਉੱਚੀ ਬੋਲਿਆ, ਕਹਿੰਦਾ ਤੁਸੀਂ ਸਿੱਖ ਕਾਹਦੇ ਹੈ ਜਿਹਨਾਂ ਨੂੰ ਆਪ ਦੇ ਬਾਪ ਦੇ ਜਨਮ ਦਾ ਹੀ ਪਤਾ ਨਹੀਂ ਕਦ ਹੋਇਆ। ਮੈਂ ਉਹਨੂੰ ਬੇਨਤੀ ਕੀਤੀ, ਜੀ ਸ਼ੰਕਾ ਪਾਈ ਜਾਂਦੀ ਹੈ, ਤੁਸੀਂ ਸ਼ੰਕਾ ਨਿਵਿਰਤ ਕਰੋ। ਉਹ ਕਹਿੰਦਾ ਮੇਰੇ ਬਾਬੇ ਦਾ ਜਿਹੜਾ ਬਾਪੂ ਸੀ ਨਾ, ਉਹਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਸੰਗ ਆਪਣੇ ਪਿਤਾ ਤੋਂ ਸਰਵਣ ਕੀਤੇ। ਇੱਕੋ ਪ੍ਰਥਾ ਚੱਲੀ ਆ ਰਹੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਕੱਤਕ ਸੁਦੀ ਪੂਰਨਮਾਸ਼ੀ ਨੂੰ ਹੋਇਆ, ਅਤੇ ਉਸ ਮੌਲਵੀ ਦੇ ਬਚਨ ਸੀ, ਅਸੀਂ ਕਣਕ ਬੀਜਦੇ ਸੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ। ਸੋ ਕਣਕ ਵਿਸਾਖ ਵਿੱਚ ਬੀਜੀ ਨਹੀਂ ਜਾਂਦੀ, ਵਿਸਾਖ ਵਿੱਚ ਵੱਢੀ ਜਾਂਦੀ ਹੁੰਦੀ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ, ਸਰਦੀ ਦੀ ਰੁੱਤ ਸ਼ੁਰੂ ਹੋ ਚੁੱਕੀ ਸੀ, ਊਰਜ ਮਾਸ ਕੀ ਪੂਰਨਮਾਸ਼ੀ, ਛੋਟੇ ਜਿਹੇ ਕੁਝ ਘੰਟਿਆਂ ਦੇ ਸੀ ਬਾਲ ਰੂਪ ਵਿੱਚ ਗੁਰੂ ਨਾਨਕ ਦੇਵ, ਅਤੇ ਜਦੋਂ ਉਹਨਾਂ ਨੂੰ ਬਾਹਰ ਲਿਆਂਦਾ, ਦਰਸ਼ਨ ਕੀਤੇ, ਪੰਡਿਤ ਹਰਦਿਆਲ ਜੀ ਨੇ ਨਮਸਕਾਰ ਕੀਤੀ। ਇੱਕ ਇੱਥੇ ਹੁਣ ਭਾਈ ਸਾਹਿਬ ਸਾਡੇ ਅਰਦਾਸ ਕਰਦੇ ਨੇ, ਆਪਾਂ ਅਰਦਾਸ ਵਿੱਚ ਸ਼ਬਦ ਵਰਤਦੇ ਨੇ, ਚਾਮਰ ਤਖਤ ਕੇ ਮਾਲਕ, ਸ਼ਬਦ ਆਉਂਦਾ ਨਾ ਰੋਜ਼, ਪਰ ਜੇ ਸਾਨੂੰ ਕੋਈ ਪੁੱਛੇ ਇਹ ਕਾਹਦਾ ਸ਼ਬਦ ਹੈ, ਕਿੱਥੋਂ ਸ਼ੁਰੂ ਹੋਇਆ, ਚਮਰ ਤਖਤ ਕੇ ਮਾਲਕ, ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਤੋਂ ਆਰੰਭ ਹੋਇਆ ਸ਼ਬਦ। ਜਦੋਂ ਉਹਨੇ ਹਸਤ ਵੇਖੇ, ਕਮਲ ਵੇਖੇ ਮਹਾਰਾਜ ਦੇ, ਗੁਰੂ ਨਾਨਕ ਦੇਵ ਜੀ ਦੇ, ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੱਜੇ ਹੱਥ ਵਿੱਚ ਤਲੀ ਦੇ ਉੱਤੇ ਚੌਰ ਦਾ ਨਿਸ਼ਾਨ ਸੀ, ਤੇ ਖੱਬੀ ਤਲੀ ਵਿੱਚ ਗੁਰੂ ਨਾਨਕ ਦੇਵ ਜੀ ਦੇ ਤਖ਼ਤ ਦਾ ਨਿਸ਼ਾਨ ਸੀ। ਹਿਸਟੋਰੀਕਲ ਪੁਆਇੰਟ ਹੈ ਯਾਦ ਰੱਖਣ ਵਾਲਾ। ਤਖ਼ਤ ਚਮਰ ਕੇ ਮਾਲਕ, ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਸਮੇਂ ਹੀ ਨਾਲ ਆਇਆ। ਉਹਨਾਂ ਦੇ ਦੋਹਾਂ ਹੱਥਾਂ ਵਿੱਚ ਤਖ਼ਤ ਦਾ ਅਤੇ ਚੌਰ ਦਾ ਨਿਸ਼ਾਨ ਸੀ ਅਵਤਾਰ ਸਮੇਂ। ਉੱਥੋਂ ਚੱਲਿਆ ਤਖ਼ਤ ਚਮਰ ਕੇ ਮਾਲਕ। ਉਹ ਪੰਡਿਤ ਹਰਦਿਆਲ ਜੀ ਨੇ ਜਦੋਂ ਰੇਖਾ ਵੇਖੀਆਂ, ਮਸਤਕ ਵੇਖਿਆ, ਚਰਨ ਵੇਖੇ ਗੁਰੂ ਜੀ ਦੇ, ਅਤੇ ਪਿਤਾ ਕਾਲੂ ਜੀ ਨੂੰ ਕਹਿਣ ਲੱਗੇ, ਇਹਨਾਂ ਦੀ ਜਨਮ ਪੱਤਰੀ ਇੰਨੀ ਜਲਦੀ ਨਹੀਂ ਬਣਨੀ, ਕੁਝ ਦਿਨ ਲੱਗਣਗੇ, ਮੈਂ ਬਣਾ ਕੇ ਲਿਆਵਾਂਗਾ। ਬੜੇ ਪਿਆਰ ਨਾਲ ਸਰਵਣ ਕਰਿਓ ਗੁਰੂ ਸ਼ਬਦ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਗੁਰੂ ਆਏ ਨੇ ਕੇਵਲ ਗੁਰੂ ਨਾਨਕ। ਜਦੋਂ ਪੰਡਿਤ ਹਰਦਿਆਲ ਘਰ ਤੋਂ ਤੁਰਿਆ ਨਾ, ਰਸਤੇ ਵਿੱਚੋਂ ਨੇ ਇੱਕ ਅਰਦਾਸ ਕੀਤੀ ਪ੍ਰੇਮੀਓ, ਕਿਉਂਕਿ ਉਸ ਸਮੇਂ ਪੰਡਿਤ ਹਰਦਿਆਲ ਜੀ ਦੀ ਉਮਰ 60 ਸਾਲ ਦੀ ਹੋ ਚੁੱਕੀ ਸੀ ਜਦੋਂ ਸਤਿਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ। ਅਰਦਾਸ ਉਹਨੇ ਇੱਕੋ ਕੀਤੀ ਕਿ ਹੇ ਵਿਸ਼ਨੂੰ ਭਗਵਾਨ, ਹੇ ਅਕਾਲ ਪੁਰਖ ਪਰਮੇਸ਼ਰ, ਤੂੰ ਮੇਰੇ ਸ਼ਹਿਰ ਵਿੱਚ ਮਨੁੱਖ ਬਣ ਕੇ ਆ ਗਿਆ, ਮੈਂ ਤੈਨੂੰ ਪਹਿਚਾਣ ਲਿਆ, ਪਰ ਮੇਰੀ ਹੁਣ ਇੱਕ ਬੇਨਤੀ ਹੈ। ਦੇਖੋ ਪੰਡਿਤ ਹਰਦਿਆਲ ਜੀ ਦੀ ਅਰਦਾਸ ਕਿ ਸਤਿਗੁਰ, ਤੇਰਾ ਜਨਮ ਹੋਇਆ ਜੇ ਇੱਕ ਦਿਨ, ਤੇ ਮੇਰੀ ਉਮਰ ਹੈ 60 ਸਾਲ, ਮੈਂ ਤੈਥੋਂ ਇੱਕੋ ਇੱਕ ਮੰਗ ਮੰਗਦਾ, ਹੇ ਭਗਵਾਨ, ਜਦੋਂ ਤੱਕ ਤੁਸੀਂ ਵੱਡੇ ਹੋ ਕੇ ਉਪਦੇਸ਼ ਦੇਣ ਲੱਗ ਜਾਓ ਨਾ, ਉਦੋਂ ਤੱਕ ਮੈਨੂੰ ਜਿਉਂਦਾ ਰੱਖ ਲਿਓ। ਦੇਖੋ ਗੁਰੂ ਸ਼ਬਦ ਦੀ ਪਦਵੀ ਗੁਰਸਿੱਖ, ਹੋਰ ਕੁਝ ਨਹੀਂ ਮੰਗਿਆ ਕਿ ਮੈਂ ਹੋ ਗਿਆ 60 ਸਾਲ ਦਾ, ਤੁਸੀਂ ਉਹ ਇੱਕ ਦਿਨ ਦੇ, ਮੈਂ ਕਿਤੇ ਤੁਹਾਡਾ ਉਪਦੇਸ਼ ਸੁਣੇ ਤੋਂ ਬਿਨਾਂ ਨਾ ਦੁਨੀਆਂ ਵਿੱਚੋਂ ਚਲੇ ਜਾਂ, ਮੈਨੂੰ ਉਦੋਂ ਤੱਕ ਸਵਾਸ ਬਖਸ਼ ਦਿਓ, ਉਦੋਂ ਤੱਕ ਉਮਰ ਬਖਸ਼ ਦਿਓ ਜਦੋਂ ਤੱਕ ਤੁਸੀਂ ਵੱਡੇ ਹੋ ਕੇ ਉਪਦੇਸ਼ਕ ਬਣ ਜਾਵੋ, ਉਪਦੇਸ਼ ਸ਼ੁਰੂ ਕਰ ਦਿਓ, ਤਾਂ ਕਿ ਤੁਹਾਡੇ ਮੁਖ ਤੋਂ ਉਪਦੇਸ਼ ਸੁਣ ਕੇ ਮੇਰਾ ਜਨਮ ਮਰਨ ਕੱਟਿਆ ਜਾਵੇਗਾ। ਆਖੋ ਸਤਿਗੁਰ, ਐਸੀ ਗੁਰੂ ਦੀ ਪਦਵੀ ਦੱਸੋ ਦੁਨੀਆਂ ਵਿੱਚ ਕਿੱਥੇ ਲੱਭੀ, ਕਿਸ ਨੂੰ ਮਿਲੀ ਗੁਰਸਿੱਖ ਪਿਆਰਿਓ, ਕਿ ਇੱਕ ਦਿਨ ਦਾ ਸਰੂਪ ਹੋਵੇ ਮਹਾਰਾਜ ਦਾ, ਅਤੇ 60 ਸਾਲ ਦਾ ਬ੍ਰਾਹਮਣ ਹਿੰਦੂ ਮਤ ਦਾ ਧਾਰਣੀ, ਉਹ ਵੀ ਇਹ ਮੰਗ ਮੰਗੇ ਕਿ ਸਤਿਗੁਰ ਤੇਰੇ ਉਪਦੇਸ਼ ਤੋਂ ਬਿਨਾਂ ਕਿਤੇ ਮੈਂ ਦੁਨੀਆਂ ਵਿੱਚੋਂ ਚੱਲਿਆ ਨਾ ਜਾਵਾਂ, ਮੇਰੀ ਇੱਕੋ ਇੱਕ ਮੰਗ, ਐਸਾ ਗੁਰੂ ਕੌਣ ਗੁਰਸਿੱਖ ਪਿਆਰਿਓ, ਉਹ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ, ਜਿਨ੍ਹਾਂ ਦੀ ਵਡਿਆਈ ਚਾਰੇ ਚੱਕਾਂ ਵਿੱਚ, ਜਿੱਥੇ ਜਾਈਏ ਜਗਤ ਵਿੱਚ ਬਾਬੇ ਬਾਜ ਨਾ ਖਾਲੀ ਜਾਈ, ਘਰ ਘਰ ਬਾਬਾ ਪੂਜੀਐ ਹਿੰਦੂ ਮੁਸਲਮਾਨ ਜੋ ਆਈ, ਸਾਰੇ ਸੰਸਾਰ ਵਿੱਚ ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਸਿੱਖ ਨੂੰ ਕਹਿੰਦੇ ਭਾਈ ਗੁਰੂ ਬਹੁਤ, ਪਰ ਗੁਰੂ ਸ਼ਬਦ ਜੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਆ ਗਿਆ ਤਾਂ ਕੇਵਲ ਅਤੇ ਕੇਵਲ ਗੁਰੂ ਨਾਨਕ ਦੇਵ ਜੀ ਨੂੰ ਬਖਸ਼ਿਆ ਗਿਆ। ਉਹ ਗਾਹਾਂ ਬਖਸ਼ਿਸ਼ ਕਰਦੇ ਰਹੇ, ਗਾਹਾਂ ਦਾਤਾਂ ਬਖਸ਼ਦੇ ਰਹੇ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਿਹੜੀ ਗੁਰਤਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ੀ ਗਈ। ਦੂਜਾ ਸਵਾਲ ਸਿੱਖ ਨੇ ਕੀਤਾ ਮਹਾਰਾਜ ਕਿ ਗੁਰੂ ਤਾਂ ਗੁਰੂ ਨਾਨਕ ਦੇਵ, ਪਰ ਸਿੱਖ ਕੌਣ ਹੋਇਆ ਸਿੱਖ? ਅਤੇ ਹੁਣ ਕਿਤੇ ਥੋੜ੍ਹੇ ਸਿੱਖ ਨੇ ਗੁਰਸਿੱਖ ਪਿਆਰਿਓ, ਸਿੱਖ ਕੌਣ ਹੋਇਆ? ਸਿੱਖ ਬਾਬਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਬਚਨ ਯਾਦ ਰੱਖਿਓ, ਜਿਹੜਾ ਕਾਨੂੰਨ ਦੀ ਵਿੱਦਿਆ ਕਾਨੂੰਨ ਦੀ ਜਾਣਕਾਰੀ ਪ੍ਰਾਪਤ ਕਰ ਲਵੇ, ਸਿੱਖਿਆ ਲੈ ਲਵੇ, ਉਹ ਵਕੀਲ ਬਣ ਜਾਂਦਾ। ਜਿਹੜਾ ਦਵਾਈਆਂ ਦੀ ਸਿੱਖਿਆ ਧਾਰਨ ਕਰ ਲਵੇ ਉਹ ਡਾਕਟਰ ਬਣ ਜਾਂਦਾ। ਜਿਹੜਾ ਰਾਗਾਂ ਦੀ ਸਿੱਖਿਆ ਪ੍ਰਾਪਤ ਕਰ ਲਵੇ ਉਹ ਰਾਗੀ ਬਣ ਜਾਂਦਾ। ਜਿਹੜਾ ਗੁਰਮੁਖ ਪਿਆਰੇ ਉਹ ਸਾਇੰਸ ਦੀ ਸਿੱਖਿਆ ਪ੍ਰਾਪਤ ਕਰ ਲਵੇ ਉਹ ਸਾਇੰਸਦਾਨ ਬਣ ਜਾਂਦਾ। ਅਤੇ ਬਹੁਤੀਆਂ ਗੱਲਾਂ ਨਾ ਕਰੀਏ, ਜਿਹੜਾ ਗੁਰੂ ਦੀ ਸਿੱਖਿਆ ਜਾਣ ਲਵੇ ਉਹ ਸਿੱਖ ਬਣ ਜਾਂਦਾ। ਸਿੱਖ ਕੋਈ ਸ਼ੈਨ ਬੋਟ ਨਹੀਂ, ਸਿੱਖ ਕੋਈ ਪਹਿਰਾਵਾ ਨਹੀਂ, ਸਿੱਖ ਕੋਈ ਪੁਸ਼ਾਕ ਨਹੀਂ। ਸਿੱਖ ਕੌਣ ਹੈ? ਸਿੱਖੀ ਸਿੱਖਿਆ ਗੁਰ ਵਿਚਾਰ। ਜਿਹਨੇ ਗੁਰੂ ਦੀ ਵਿਚਾਰ ਸਿੱਖ ਲਈ ਨਾ ਉਹ ਬਣ ਗਿਆ ਸਿੱਖ। ਜਿਹਨੇ ਦਵਾਈਆਂ ਦੀ ਵਿਚਾਰ ਸਿੱਖ ਲਈ ਉਹ ਬਣ ਗਿਆ ਡਾਕਟਰ। ਜਿਹਨੇ ਕਾਨੂੰਨ ਲਾ ਦੀ ਵਿਚਾਰ ਸਿੱਖ ਲਈ ਉਹ ਬਣ ਗਿਆ ਵਕੀਲ। ਜਿਹਨੇ ਪਾਠਾਂ ਦੀ ਵਿਚਾਰ ਸਿੱਖ ਲਈ ਉਹ ਬਣ ਗਿਆ ਪਾਠੀ। ਅਤੇ ਜਿਹਨੇ ਗੁਰੂ ਦੀ ਵਿਚਾਰ ਸਿੱਖ ਲਈ ਉਹ ਬਣ ਗਿਆ ਸਿੱਖ। ਅਤੇ ਹੁਣ ਗੁਰੂ ਦੀ ਵਿਚਾਰ ਤਾਂ ਆਪਾਂ ਨੇ ਘਰ 'ਚ ਨਹੀਂ ਬਣਨ ਦੇਣੀ, ਅਤੇ ਸਿੱਖੀ ਦਾ ਠੇਕਾ ਲਿਆ ਹੋਇਆ। ਗੁਰੂ ਦੀ ਵਿਚਾਰ ਤਾਂ ਨੇੜੇ ਤੇੜੇ ਨਹੀਂ ਆਉਣ ਦੇਣੀ। ਸਿੱਖੀ ਸਿੱਖਿਆ, ਇੱਕ ਹੋਰ ਬਚਨ ਯਾਦ ਰੱਖਿਓ, ਸਿੱਖ ਅਤੇ ਸਿੱਖੀ ਇੱਕ ਚੀਜ਼ ਨਹੀਂ ਹੈ, ਜ਼ਮੀਨ ਸਮਾਨ ਦਾ ਫਰਕ ਹੈ ਦੋਹਾਂ 'ਚ। ਸਿੱਖੀ ਅਤੇ ਸਿੱਖ ਕਿਤੇ ਦੋਹਾਂ ਨੂੰ ਇੱਕ ਨਾ ਸਮਝ ਬੈਠੇ ਹੋ। ਜੇ ਦੋਵੇਂ ਚੀਜ਼ਾਂ ਇੱਕ ਹੋਣ, ਇੱਥੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਨਾ ਕੀਤੀ ਜਾਵੇ, ਸਿੱਖਾਂ ਨੂੰ ਸਿੱਖੀ ਦਾਨ, ਅਤੇ ਸਿੱਖੀ ਅਲੱਗ ਹੋ ਗਈ ਨਾ ਫਿਰ। ਜੇ ਸਿੱਖੇ ਸਿੱਖੀ ਹੋਵੇ ਜਾਂ ਸਿੱਖੀ ਉਹ ਸਿੱਖ ਹੋਵੇ, ਫਿਰ ਗਲ ਵਿੱਚ ਪੱਲਾ ਪਾ ਕੇ ਦਾਨ ਕਾਹਨੂੰ ਮੰਗੀਏ? ਫਿਰ ਤਾਂ ਆਪਣੇ ਬੋਝੇ 'ਚ ਪੈ ਗਈ ਸਿੱਖੀ। ਮਹਾਰਾਜ ਕਹਿੰਦੇ ਅਰਦਾਸ ਸਿੱਖ ਦੀ ਕੀ ਹੈ? ਸਿੱਖਾਂ ਨੂੰ ਸਿੱਖੀ ਦਾਨ। ਅਲੱਗ ਚੀਜ਼ ਹੋ ਗਈ ਨਾ, ਸਿੱਖ ਨੇ ਤਾਂ ਸਿੱਖੀ ਮੰਗਣੀ ਹੈ, ਸਿੱਖੀ ਪ੍ਰਾਪਤ ਕਰਨੀ ਹੈ। ਇਹਨੂੰ ਸਾਦੇ ਪੰਜਾਬੀ ਦੇ ਸ਼ਬਦਾਂ ਵਿੱਚ ਕਹਿ ਲਓ ਕਿ ਸਿੱਖ ਇੱਕ ਖੇਤ ਹੈ ਅਤੇ ਸਿੱਖੀ ਉਹਦੇ ਵਿੱਚ ਬੀਜੀ ਹੋਈ ਫਸਲ ਹੈ। ਖੇਤ ਬਿਨਾਂ ਫਸਲ ਨਹੀਂ, ਜੇ ਫਸਲੇ ਨਹੀਂ ਉਹ ਖੇਤ ਕਾਹਦਾ? ਉਹ ਤਾਂ ਫਿਰ ਜੰਗਲੇ ਹੈ, ਉਹ ਤਾਂ ਉਜਾੜੇ ਹੈ। ਸਿੱਖ ਇੱਕ ਖੇਤ ਹੈ, ਗੁਰੂ ਦੀ ਵਿਚਾਰ ਜੋ ਹੈ ਉਹ ਸਿੱਖ ਨੇ ਤਨ ਰੂਪੀ ਖੇਤ ਵਿੱਚ ਬੀਜ ਕੇ ਸਿੱਖੀ ਪ੍ਰਾਪਤ ਕਰਨੀ ਹੈ। ਸਿੱਖ ਬਹੁਤ ਹੋਏ, ਹੁਣ ਵੀ ਬਹੁਤ ਗੁਰਸਿੱਖ ਪਿਆਰਿਓ, ਪਰ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਪੁੱਛਣ ਵਾਲੇ ਸਿੱਖਾ, ਸਿੱਖ ਹੋਇਆ ਗੁਰੂ ਘਰ ਵਿੱਚ ਬਾਬਾ ਲੈਣਾ ਆਜ ਕੇ ਆਖੋ ਸਾ। ਇੱਕੋ ਇੱਕ ਸਿੱਖ ਬਾਬਾ ਲੈਣਾ। ਅਤੇ ਸਿੱਖ ਜੇ ਬਣ ਜਾਵੇ ਫਿਰ ਉਹਨੇ ਪਦਵੀ ਕੀ ਪ੍ਰਾਪਤ ਕੀਤੀ? ਗੁਰਸਿੱਖ ਸਿੱਖ ਗੁਰੂ ਹੈ ਏਕੋ। ਜੇ ਸਿੱਖ ਬਣ ਜਾਵੇ ਗੁਰਸਿੱਖ ਪਿਆਰਿਓ, ਪਰ ਬਣਨਾ ਹੀ ਔਖਾ। ਉਹ ਗੁਰੂ ਅਤੇ ਸਿੱਖ ਇੱਕੋ ਹੈ, ਫਰਕ ਹੀ ਨਹੀਂ। ਅਤੇ ਤੁਹਾਡੇ ਸਾਹਮਣੇ ਫਰਕ ਰਿਹਾ ਹੀ ਨਹੀਂ। ਸਿੱਖ ਬਣ ਗਿਆ ਬਾਬਾ ਲੈਣ, ਅਤੇ ਸਿੱਖ ਥੋੜੋ ਰਿਹਾ ਫਿਰ ਨਾਨਕੇ ਬਣ ਗਿਆ ਆਖੋ ਸਤਨਾਮ। ਸਿੱਖ ਥੋੜੋ ਰਹਿ ਗਿਆ, ਗੁਰਸਿੱਖ ਸਿੱਖ ਗੁਰੂ ਹੈ ਏਕੋ। ਨਾਨਕ ਤੂੰ ਲੈਣਾ, ਤੂੰ ਹੈ ਗੁਰ ਅਮਰ, ਤੂੰ ਕਿਉਂ ਸਿੱਖ ਬਣ ਗਿਆ ਨਾ ਗੁਰਸਿੱਖ ਪਿਆ। ਸਿੱਖ ਬਣਨਾ ਕੋਈ ਹੋਰ ਸ਼ਰਤ ਨਹੀਂ ਗੁਰਸਿੱਖ ਪਿਆਰਿਓ, ਗੁਰੂ ਦੀ ਵਿਚਾਰ ਨੂੰ ਸਿੱਖ ਲਓ, ਗੁਰੂ ਦੀ ਵਿਚਾਰ ਨੂੰ ਧਾਰਨ ਕਰ ਲਓ, ਤਾਂ ਸਿੱਖ ਬਣਿਆ ਜਾਵੇਗਾ। ਗੁਰੂ ਦੀ ਵਿਚਾਰ ਤੋਂ ਬਿਨਾਂ ਡਾਕਟਰੀ ਪਾਸ ਨਹੀਂ, ਅਤੇ ਗਲ ਵਿੱਚ ਸਟੈਥਸਕੋਪ ਪਾਈ ਫਿਰਦਾ, ਬਲੱਡ ਪ੍ਰੈਸ਼ਰ ਦੀ ਮਸ਼ੀਨ ਚੱਕੀ ਫਿਰਦਾ, ਸਰਿੰਜਾਂ ਚੱਕੀ ਫਿਰਦਾ, ਡੱਬਾ ਚੱਕੀ ਫਿਰਦਾ, ਫਿਰ ਤਾਂ ਜਿਹਦਾ ਇਲਾਜ ਕਰੂਗਾ ਉਹਦਾ ਸਧਾਰਨ ਪਾਠ ਰੱਖਣਾ ਹੀ ਪੈਣਾ। ਕੁਛ ਸਤਨਾਮ, ਉਹ ਜਨ ਥੋੜੋ ਚੜੂਗਾ, ਉਹ ਤਾਂ ਘਰਾਂ 'ਚ ਸੁੱਤਾ ਥੋੜੋ ਪਊਗਾ, ਉਹ ਤਾਂ ਬਸ ਕੀਰਤਨ ਸੋਹਲਾ ਪੜ੍ਹਿਆ ਹੀ ਪੜ੍ਹਾਇਆ ਪਿਆ, ਉਹਦਾ ਗੁਰਸਿੱਖ ਪਿਆ ਗਿਆ। ਡਰਾਈਵਰੀ ਲਾਇਸੈਂਸ ਨਹੀਂ ਲਿਆ, ਲਰਨਿੰਗ ਲਾਇਸੈਂਸ ਨਹੀਂ ਲਿਆ, ਫਿਜ਼ੀਕਲੀ ਟੈਸਟ ਨਹੀਂ ਦਿੱਤਾ, ਰੋਡ ਟੈਸਟ ਨਹੀਂ ਦਿੱਤਾ, ਅਤੇ ਇੱਥੇ ਮਰਸਰੀ ਗੱਡੀ ਚਾਹੇ 35,000 ਪਾਉਣ ਦੀ ਹੋਵੇ ਉਹਦੇ ਵਿੱਚ ਬਿਠਾਲ ਦਿਉ, ਅਤੇ ਮਰਸਰੀ ਨੇ ਥੋੜ੍ਹੋ ਚੱਲਣਾ, ਚੱਲਣਾ ਤਾਂ ਚਲਾਉਣ ਵਾਲੇ ਨੇ ਚਲਾਉਣੀ ਹੈ ਨਾ। ਇਹ ਥੋੜ੍ਹਾ ਵਾ ਵੀ ਮੇਰੇ ਕੋਲ ਮਹਿੰਗੀ ਗੱਡੀ ਹੈ ਅਤੇ ਚੱਲੀ ਜਾਊਗੀ, ਮੈਂ ਬਿਨਾਂ ਹੀ ਡਰਾਈਵਿੰਗ ਲਾਇਸੈਂਸ ਤੋਂ ਚਲਾਵਾਂ। ਬਸ ਚਲਾਉਣੀ ਕੀ ਹੈ, ਜਿਹੜਾ ਸਕੂਟਰ ਸਕਾਟਰ ਕੋਲ ਨੂੰ ਜਾਊਗਾ ਉਹਨੂੰ ਵੀ ਘੜੀਸ ਲਊਗਾ ਨਾਲੇ। ਇਹੀ ਹਾਲ ਹੁਣ ਸਾਡਾ ਹੋਇਆ ਵੈ, ਸਿੱਖੀ ਕੋਲ ਨਹੀਂ ਤਾਂ ਸਿੱਖ ਬਣੇ ਫਿਰਦੇ ਹੈ। ਬਸ ਦੁੱਖ ਦੀ ਗੱਲ ਨਹੀਂ, ਪੰਜਾਬੀ 'ਚ ਕਹਿ ਲਓ ਤਾਂ ਹੀ ਤਾਂ ਡਾਂਗ ਖੜਕਦੀ ਹੈ, ਆਖੋ ਸਤਨਾਮ। ਸਿੱਖ ਬਣ ਗਏ ਅਤੇ ਸਿੱਖੀ ਕੋਲ ਨਹੀਂ, ਗੱਡੀ ਚਲਾਉਣ ਲੱਗ ਗਏ ਅਤੇ ਡਰਾਈਵਿੰਗ ਲਾਇਸੈਂਸ ਕੋਲ ਨਹੀਂ, ਬਸ ਗੜਬੜੇ ਗੜਬੜੇ ਗੁਰਸਿੱਖ ਪਿਆਰੇ। ਮਕਾਨ ਬਣਾਉਣ ਲੱਗ ਗਏ ਕਿ ਮੈਂ ਰਾਜ ਹੈ, ਮਿਸਨ ਹੈ, ਬਹੁਤ ਵਧੀਆ, ਅਤੇ ਰਾਜਗਿਰੀ ਸਿੱਖੀ ਉਹ ਨਹੀਂ। ਫਿਰ ਜਿੱਥੇ ਲੈਂਟਰ ਲਾ ਕੇ ਜਾਊਗਾ ਉਹ ਘਰ ਦਾ ਸਤਿਆਨਾਸ਼ ਹੋਵੇਗਾ, ਕਿਤੇ ਉੱਠ ਸਕਣਗੇ ਮੁੜ ਕੇ? ਇਹੀ ਹਾਲ ਹੁਣ ਸਾਡਾ ਹੋਇਆ ਵੈ, ਸਿੱਖ ਬਣਨਾ ਕੋਈ ਡਿਪਲੋਮਾ ਨਹੀਂ ਗੁਰਸਿੱਖ ਪਿਆਰਿਓ, ਕੋਈ ਹੋਰ ਸੈਨ ਬੋਟ ਨਹੀਂ ਹੈ, ਇਹ ਹੈ ਗੁਰੂ ਦੀ ਵਿਚਾਰ ਨੂੰ ਸਿੱਖ ਲੈਣਾ। ਬਸ ਜੇ ਗੁਰੂ ਦੀ ਵਿਚਾਰ 'ਤੇ ਸਿੱਖ ਤੁਰੇ ਉਹ ਪਰਉਪਕਾਰੀ ਹੋਵੇਗਾ, ਉਹ ਜਿੱਥੇ ਜਾਵੇਗਾ ਮਿੱਠਾ ਬੋਲੇ ਨਿਵ ਚੱਲੇ, ਉਹ ਭਾਣਾ ਮੰਨਣ ਵਿੱਚ ਆਵੇਗਾ, ਉਹ ਸਰਬੱਤ ਕਾ ਭਲਾ ਸੋਚੇਗਾ। ਪਰ ਜਿਹਦੇ ਕੋਲ ਸਿੱਖੀ ਉਹ ਨਹੀਂ ਅਤੇ ਸਿੱਖ ਬਣਿਆ ਫਿਰਦੇ, ਉਹ ਸਰਬੱਤ ਕਾ ਭਲਾ ਉਹਨੇ ਕੀ ਸੋਚਣਾ, ਉਹਦਾ ਆਪਣਾ ਭਲਾ ਵੀ ਨਹੀਂ ਹੋ ਸਕਣਾ। ਅੱਜ ਖੇ ਆਖੋ ਸਤਨਾਮ, ਉਹ ਆਪ ਵੀ ਮੰਜ਼ਿਲ 'ਤੇ ਨਹੀਂ ਪੁੱਜੇਗਾ ਅਤੇ ਹੋਰ ਨੂੰ ਕੀ ਪੁਜਾਵੇਗਾ। ਸਤਿਗੁਰ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦੇ ਬਚਨ ਨੇ ਕਿ ਸਿੱਖ ਹੋਇਆ ਬਾਬਾ ਲਹਿਣਾ। ਜਦੋਂ ਤੁਰੇ ਨਾ ਗੁਰਸਿੱਖ ਪਿਆਰਿਓ, ਕਿੱਥੇ ਮੱਤੇ ਕੀ ਸਰਾਂ, ਡਿਸਟ੍ਰਿਕਟ ਬਠਿੰਡਾ ਮੁਕਤਸਰ ਸਾਹਿਬ ਦੇ ਕੋਲ ਮੱਤੇ ਕੀ ਸਰਾਂ, ਨਾਂਗੇ ਕੀ ਸਰਾਂ, ਦੋ ਨਾਂ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਅਵਤਾਰ ਦੇ ਪਿੰਡ ਦੇ। ਤੁਰੇ ਇੱਥੇ ਤਾਂ ਪਤਾ ਨਹੀਂ ਕੀ ਕੁਝ ਸੋਚ ਕੇ ਆਪਾਂ ਗੁਰੂ ਕੋਲ ਨੂੰ ਤੁਰਦੇ ਹਾਂ, ਸੰਤਾਂ ਕੋਲ ਜਾਣ ਲੱਗੇ ਪਤਾ ਨਹੀਂ ਕੀ ਕੁਝ ਸੋਚਦੇ। ਬਾਬੇ ਲੈਣੇ ਨੇ ਇੱਕੋ ਗੱਲ ਆਖੀ ਸੀ, ਸਤਿਗੁਰੇ ਮੈਂ ਤੇਰੇ ਵੱਲ ਤੁਰੇ ਹੈ, ਬਸ ਮੈਨੂੰ ਆਪਣਾ ਬਣਾ ਲਈ। ਆਖੋ ਸਤ, ਹੋਰ ਨਹੀਂ ਕੁਝ। ਕਦੇ ਆਪਾਂ ਵੀ ਅਰਦਾਸ ਕਰਦੇ ਆ ਕਰੋ ਗੁਰਦੁਆਰੇ ਆਉਣ ਲੱਗੇ ਕਿ ਸਾਨੂੰ ਵੀ ਆਪਣਾ ਬਣਾ ਲੈ। ਨਾ ਨਾ, ਆਪਾਂ ਨੇ ਅਰਦਾਸ ਇੱਕੋ ਕਰਨੀ ਹੈ, ਬਾਬੇ ਜੋ ਕੁਛ ਤੇਰੇ ਕੋਲ ਹੈ ਸਾਨੂੰ ਦੇ ਦੇ। ਆਖੋ ਸਤਨਾਮ, ਆਪਾਂ ਅਰਦਾਸ ਇਹੀ ਕਰਨੀ ਹੈ ਵੀ ਤੈਨੂੰ ਕੋਈ ਲੋੜ ਨਹੀਂ ਚੀਜ਼ਾਂ ਦੀ, ਤੂੰ ਮੇਰਾ ਪ੍ਰਸ਼ਾਦ ਵੀ ਬਾਤ ਵੀ ਛਕੀ ਪਹਿਲਾਂ ਮੇਰੀਆਂ ਚੀਜ਼ਾਂ ਦੇ ਜਿਹੜੀ ਮੈਂ ਲਿਸਟ ਲੈ ਕੇ ਆਏ। ਤਾਂ ਹੀ ਤਾਂ ਗੱਲ ਬਣਦੀ ਨਹੀਂ ਗੁਰਸਿੱਖ ਪਿਆਰਿਓ। ਜਦ ਅਰਦਾਸ ਕਰਕੇ ਬਾਬਾ ਲਹਿਣਾ ਤੁਰਿਆ, ਬਸ ਫਿਰ ਕਰਤਾਰਪੁਰ ਉਜਾੜ ਬੀਆਬਾਨ ਰਾਵੀ ਦੇ ਕੰਢੇ 'ਤੇ ਸਤਿਗੁਰੂ ਨਾਨਕ ਦੇਵ ਜੀ ਨੰਗੇ ਪੈਰੀਂ ਖੇਸ ਦੀ ਬੁੱਕਲ ਮਾਰ ਕੇ ਉਸ ਪਿੰਡ ਦੇ ਬੰਨੇ 'ਤੇ ਆ ਖਲੋਤੇ, ਬਾਬਾ ਲਹਿਣਾ ਜੀ ਘੋੜੀ ਦੇ ਉੱਤੇ। ਉਹ ਬੁੱਢੇ ਜੀ ਨੂੰ ਵੇਖ ਕੇ ਬਾਬਾ ਲਹਿਣਾ ਜੀ ਕਹਿਣ ਲੱਗੇ, ਬਾਬਾ ਇੱਥੇ ਨਾਨਕ ਦੀ ਧਰਮਸ਼ਾਲਾ ਕਿੱਧਰ ਹੈ? ਮੈਂ ਨਾਨਕ ਦੀ ਧਰਮਸ਼ਾਲਾ ਵਿੱਚ ਜਾਣਾ ਹੈ। ਸਤਿਗੁਰੂ ਨਾਨਕ ਦੇਵ ਕਹਿੰਦੇ, ਆ ਪੁਰਖਾ ਤੈਨੂੰ ਮੈਂ ਛੱਡ ਕੇ ਆਉਣਾ। ਬਾਬਾ ਲਹਿਣਾ ਘੋੜੀ 'ਤੇ ਗੁਰੂ ਨਾਨਕ ਨੰਗੇ ਪੈਰ ਮੂਹਰੇ ਮੂਹਰੇ ਰਸਤਾ ਦੱਸਣ ਤੁਰ ਪਏ। ਜਦੋਂ ਗਏ ਧਰਮਸ਼ਾਲਾ ਅਤੇ ਗੁਰੂ ਨਾਨਕ ਦੇਵ ਜੀ ਕਹਿੰਦੇ, ਪੁਰਖਾ ਉਹ ਕਿੱਕਰਾਂ ਦੇ ਨਾਲ ਘੋੜੀ ਬੰਨਦੇ, ਉਹ ਖੂਹੀ ਹੈ ਪੰਛਨਾਂ ਨਾਲ ਕਰ ਲੈ ਅਤੇ ਅੰਦਰ ਗੁਰੂ ਨਾਨਕ ਬੈਠਾ ਉਹਦੇ ਦਰਸ਼ਨ ਕਰ ਲਈ। ਉਹਨੂੰ ਘੋੜੀ ਬੰਨਣ ਲਾ ਤਾ, ਪੰਛਨਾਂ ਕਰਨ ਲਾ ਤਾ ਅਤੇ ਆਪ ਗੁਰੂ ਨਾਨਕ ਦੇਵ ਜੀ ਜਾ ਕੇ ਪਲੰਘ 'ਤੇ ਬਹਿ ਗਏ। ਜਦ ਬਾਬਾ ਲਹਿਣਾ ਜੀ ਭੇਟਾ ਲੈ ਕੇ ਗਏ ਮੱਥਾ ਟੇਕਣ, ਕੀ ਵੇਖਦੇ ਨੇ, ਇਹ ਤਾਂ ਉਹੀ ਬੁੜਾ ਨਾਨਕ ਹੈ ਜਿਹੜਾ ਘੋੜੀ ਦੇ ਮੂਹਰੇ ਤੁਰਿਆ ਹੁੰਦਾ ਸੀ। ਬਸ ਜਿਹੜੀ ਹੱਥਾਂ ਵਿੱਚ ਭੇਟਾ ਫੜੀ ਸੀ ਹੱਥਾਂ 'ਚੋਂ ਕੰਬ ਕੇ ਛੁੱਟ ਗਈ, ਚਰਨਾਂ 'ਤੇ ਢਹਿ ਪਿਆ, ਬੁੱਭਾਂ ਮਾਰੀਆਂ, ਮੇਰੇ ਸਤਿਗੁਰੂ ਮੈਂ ਤਾਂ ਪਿਛਲੇ ਪਾਪ ਤਾਰਨ ਆਇਆ ਸੀ ਅਤੇ ਜਿਹੜਾ ਅੱਜ ਚੜ੍ਹਿਆ ਉਹ ਕਦੋਂ ਉਤਰੂਗਾ? ਗੁਰੂ ਨਾਨਕ ਕਹਿੰਦੇ, ਕੀ ਪਾਪ ਕੀਤਾ? ਕਹਿੰਦਾ, ਇਹ ਤੋਂ ਵੱਡਾ ਪਾਪ ਕਿ ਮੈਂ ਨਿਮਾਣਾ ਨਿਤਾਣਾ ਘੋੜੀ 'ਤੇ ਗੁਰੂ ਨਾਨਕ ਨਿਰੰਕਾਰ ਮੂਹਰੇ ਮੂਹਰੇ ਨੰਗੇ ਪੈਰੀ ਤੁਰੇ ਆਵੇ। ਸੁਣਿਓ ਗੁਰੂ ਅਤੇ ਸਿੱਖ ਦਾ ਰਿਸ਼ਤਾ। ਗੁਰੂ ਨਾਨਕ ਕਹਿੰਦੇ, ਤੂੰ ਪਾਪ ਕੀਤਾ ਹੀ ਨਹੀਂ, ਤੂੰ ਤਾਂ ਮਰਜ਼ਾਦਾ ਵਿੱਚ ਆਏ, ਅਸੂਲ ਵਿੱਚ ਆਏ ਹੈ, ਮਰਜ਼ਾਦਾ ਵਿੱਚ ਕੋਈ ਪਾਪ ਨਹੀਂ ਹੁੰਦਾ। ਉਹ ਬਾਬਾ ਲਹਿਣਾ ਜੀ ਕਹਿੰਦੇ ਆ ਕਾਹਦੀ ਮਰਜ਼ਾਦਾ ਹੈ ਕਿ ਨਾਨਕ ਨਿਰੰਕਾਰ ਗੁਰੂ ਤੁਰਿਆ ਜਾਵੇ ਤੇ ਸਿੱਖ ਘੋੜੇ ਤੇ ਚੜ੍ਹਿਆ ਆਵੇ ਪਿੱਛੇ ਪਿੱਛੇ। ਸੁਣਿਓ ਬਚਨ, ਗੁਰੂ ਨਾਨਕ ਕਹਿੰਦੇ ਲੈਣਿਆ, ਜਿਨ੍ਹਾਂ ਨੇ ਕਰਜ਼ਾ ਲੈਣਾ ਹੁੰਦਾ ਸ਼ਾਹੂਕਾਰ ਹੁੰਦੇ ਨੇ ਉਹ ਘੋੜੀਆਂ 'ਤੇ ਹੀ ਚੜ੍ਹ ਕੇ ਆਉਂਦੇ ਨੇ, ਜਿਨ੍ਹਾਂ ਨੇ ਕਰਜ਼ਾ ਦੇਣਾ ਹੁੰਦਾ ਉਹ ਪੈਦਲੇ ਤੁਰਦੇ ਨੇ। ਅੱਜ ਕੇ ਆਖੋ ਸਾਹਿਬ, ਜੇ ਕਿਤੇ ਤੁਰ ਪਈਏ ਗੁਰੂ ਵੱਲ ਸਿੱਖ ਬਣ ਜਾਈਏ, ਮੈਂ ਤੇਰਾ ਲੈਣਾ ਦੇਣਾ ਤੂੰ ਲੈਣਾ ਲੈਣਾ, ਲੈਣ ਵਾਲੇ ਘੋੜੀਆਂ 'ਤੇ ਆਉਂਦੇ ਨੇ ਅਤੇ ਦੇਣ ਵਾਲੇ ਪੈਦਲੇ ਤੁਰਿਆ ਕਰਦੇ। ਐਸਾ ਸਿੱਖ ਗੁਰਸਿੱਖ ਪਿਆਰੇ, ਕਿਉਂਕਿ ਬਚਨ ਕਰਤਾ ਸੀ ਸਤਿਗੁਰ ਮੈਂ ਤੇਰੇ ਵੱਲ ਤੁਰਨ ਲੱਗੇ, ਮੈਨੂੰ ਕੋਈ ਲੋੜ ਨਹੀਂ, ਬਸ ਮੈਨੂੰ ਆਪਣਾ ਬਣਾ ਲਈ। ਐਸਾ ਸਿੱਖ ਇੱਥੋਂ ਹੀ ਤੁਹਾਡੇ ਨਾਲ ਕੱਲ੍ਹ ਨੂੰ ਬਚਨ ਆਰੰਭ ਕਰਾਂਗੇ, ਕਿਉਂਕਿ ਕਿਸੇ ਗੁਰੂ ਸਾਹਿਬ ਦੇ ਜੀਵਨ ਬਾਬਤ ਕੁਝ ਜਾਣਨ ਬਾਬਤ ਸਿੱਧਾ ਹੀ ਕੋਈ ਕਾਰਵਾਈ ਨਹੀਂ ਹੋ ਸਕਦੀ ਜਦ ਤੱਕ ਨੀਂਹ ਤੋਂ ਆਰੰਭ ਨਾ ਹੋਵੇ ਕੰਮ। ਅਤੇ ਅਸੀਂ ਉੱਪਰ ਬਣਿਆ ਮਕਾਨ ਵੇਖਾਂਗੇ ਕੀ ਪਤਾ ਲੱਗੂਗਾ, ਸਭ ਤੋਂ ਪਹਿਲਾਂ ਆਰੰਭ ਤੋਂ ਬਚਨ ਤੁਹਾਡੇ ਨਾਲ ਸ਼ੁਰੂ ਕੀਤੇ ਨੇ। ਇੱਥੋਂ ਹੀ ਸਤਿਗੁਰਾਂ ਦਾ ਅਮਰ ਇਤਿਹਾਸ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਆਓ ਸਾਰੀ ਸੰਗਤ ਰਸਨਾ ਪਵਿੱਤਰ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਕੱਲ੍ਹ ਸਮਾਂ ਉੱਪਰ ਹੋ ਗਿਆ ਸੀ ਜਿਸ ਕਰਕੇ ਗੁਰ ਸਤੋਤਰ ਨਹੀਂ ਸੀ ਪੜ੍ਹਿਆ, ਪਹਿਲਾਂ ਗੁਰ ਸਤੋਤਰ ਫਿਰ ਆਨੰਦ ਸਾਹਿਬ ਜੀ ਕੀ ਬਾਣੀ ਦਾ ਪਾਠ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਰਾਏ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ਼੍ਰੀ ਹਰ ਕ੍ਰਿਸ਼ਨ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਪੰਥ ਖਾਲਸਾ, ਧੰਨ ਹੈ ਸਤਨਾਮ ਸ਼੍ਰੀ ਵਾਹਿਗੁਰੂ ਬੋਲ, ਸਤਨਾਮ ਸ਼੍ਰੀ ਵਾਹਿਗੁਰੂ ਬੋਲ।